तेरा। जब सतगुर थिरता गए ऐश्वर्य पयो विशाल, मक्खन हृदय आनंद है पूजा गुरु कृपा।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत जिनके भाग बड़े हैं भाई, तिन साधु संग मुख जुड़े। वड्या भागा वाले हो पतत पावन भगत वछल कृपा निधान अनाथ नाथ जगत गुरु। श्री गुरु ग्रंथ साहिब सच्चे पातशाह दे पावन पवित्र चरणां च संध्या वेले दे सजे हुए दीवानां च हाजरियां भर के एकत्र हो के सतगुरु गरीब नवाज पातशाह दा पावन इतिहास, सतगुरु नौवें पातशाह तिलक जंजू राखा प्रभ ताका किन्नो बड़ो कलू मैं साका, धन गुरु तेग बहादुर साहब जी का पवित्र इतिहास बड़ी श्रद्धा भावना अदब ते सत्कार सहित सरवण कर रहे। महाकवि कविराज भाई संतोख सिंह जी चूड़ामणि जिन्हां ने सारा इतिहास श्री गुरु प्रताप सूरज ग्रंथ विच बड़ी श्रद्धा भावना ते अदब सत्कार नाल लिखिया है। सतगुरु नौवें पातशाह श्री अमृतसर साहब तो वापस चल के अनेकां नगरां थावां नूं पवित्र करदिआं दुआबे दी धरती नूं तारदे होइआं कीरतपुर साहब तो पंज को अगे जा के कहलूर रियास दी इक दूण दा इलाका वेख के सतगुरां डेरा कीता है, जिथे अजकल श्री आनंदपुर साहब नगर वसिया होया। इथे आके सतगुरां ने डेरा कीता है, चारां दिशावां तों बेंत संगतां जिन्हां जिन्हां नूं भी खबर मिलदी है कि सतगुरु नौवें पातशाह जी प्रगट हो चुके ने, उह पिटावां लै के दर्शन करन वास्ते गुरु चरणां च हाजर हो रहे ने। बाबा बुढ़ा साहब जी दी अंश वंश चों बाबा गुरदत्ता जी जिन्हां नूं भाई गुरदत्ता जी कहिंदे हन, ते बाज कलगी लै के दस्तार लै के गरीब नवाज पातशाह दे चरणां च हाजर होए ने, और बाबा बुढ़ा साहब जी दे घर वल्लों बाबा बुढ़ा जी दी अंश वंश वल्लों दस्तार भेट कीती है, गुरियाई दा तिलक दिता है। इसे तरह काबल तो संगत आई है, उथों दा एक मसंद सी उन्हें आख्या परख किवें करां कि बाबा धीरमल गुरु है जां नौवें पातशाह गुरु ने, ते उन्हें आख्या भी जिहड़ियां दस्तारां गुरु घर वल्लों मिलणगियां उन्हां दा वजन करके वेखांगे, जिहड़ी दस्तार भारी होवेगी वजन वाली होवेगी समझ लवांगा उही गुरु है। कुछ भेटा बाबे धीरमल कोल भेजी, उन्नी भेटा नौवें पातशाह कोल भेजी। गुरु घर वल्लों दो दस्तारां मिलियां, एक धीरमल वल्लों और उधर नौवें पातशाह जी महाराज जी वल्लों भी दस्तार, जदों दोवां तकड़ी दे पलड़ियां ते रखियां, जिहड़ी दस्तार सतगुरु नौवें पातशाह वल्लों भेट कीती सी इन्ना वजन हो गया कि पलड़ा चुकिया नहीं जांदा, ते तीरमल वाली भेजी हुई दस्तार पलड़े च उच्ची हो गई। समझ गया कि नौवें पातशाह ही पूर्ण गुरु गुरु तेग बहादुर साहब ने, जिन्हां अंदर जगत गुरु गुरु नानक साहब जी दी जोत विराजमान है। सतगुरां दा प्रताप दिन प्रति दिन वध रहा है, धीरमल कोलों सतगुरां दा प्रताप जरिया नहीं जांदा। ਇਹਦੇ ਮਨ ਚ ਬੜੀ ਦਵੈਸ਼ ਤੇ ਈਰਖਾ ਹੈ, ਇਹਨੇ ਬਾਬਾ ਬੁੱਢਾ ਸਾਹਿਬ ਜੀ ਦੇ ਪਰਿਵਾਰ ਨੂੰ ਖਰੀਦਣ ਦਾ ਯਤਨ ਕੀਤਾ ਤੇ ਤੁਸੀਂ ਬਾਜ ਕਲਗੀ ਲੈ ਕੇ ਮੇਰੇ ਕੋਲ ਆਓ, ਮੈਂ ਤੁਹਾਨੂੰ ਮਾਇਆ ਦੇ ਗੱਫੇ ਦਿਆਂਗਾ। ਲੋਭ ਲਾਲਚ ਦੇਣ ਦਾ ਵੀ ਯਤਨ ਕੀਤਾ, ਪਰ ਬਾਬਾ ਬੁੱਢਾ ਸਾਹਿਬ ਦੀ ਅੰਸ਼ ਵੰਸ਼ ਚੋਂ ਭਾਈ ਗੁਰਦਿੱਤਾ ਜੀ ਵੀ ਉਹੀ ਅਵਸਥਾ ਦੇ ਬਾਲਕ ਨੇ ਜਿਹੜੀ ਅਵਸਥਾ ਉਹਨਾਂ ਦੇ ਬਜ਼ੁਰਗਾਂ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਸੀ। ਬਾਬਾ ਝੰਡਾ ਜੀ ਦੇ ਸਾਹਿਬਜ਼ਾਦੇ ਸਨ ਭਾਈ ਗੁਰਦਿੱਤਾ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨੌਵੇਂ ਪਾਤਸ਼ਾਹ ਜੀ ਦੀ ਸੰਗਤ ਬਤੀਤ ਕੀਤਾ। ਸਤਿਗੁਰਾਂ ਦੀ ਸ਼ਹੀਦੀ ਸਮੇਂ ਦਿੱਲੀ ਵਿਚ ਜਿਹੜੇ ਪੰਜ ਸਿੱਖ ਗਏ ਸਨ, ਉਹਨਾਂ ਪੰਜਾਂ ਚੋਂ ਭਾਈ ਗੁਰਦਿੱਤਾ ਜੀ ਵੀ ਸਨ। ਇਹ ਕਥਾ ਦਾ ਪ੍ਰਸੰਗ ਆਪਾਂ ਕੱਲ ਦੇ ਪ੍ਰਕਰਣਾਂ ਚ ਵਿਚਾਰਿਆ ਹੈ। ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜਿਵੇਂ ਆਨੰਦਪੁਰ ਸਾਹਿਬ ਵਸਾ ਰਹੇ ਨੇ, ਇਹ ਦੂਣ ਦਾ ਇਲਾਕਾ ਹੈ, ਉਹ ਆਨੰਦਪੁਰ ਸਾਹਿਬ ਵਸਾਉਣ ਦੀ ਪਾਵਨ ਪਵਿੱਤਰ ਕਥਾ ਹੈ। ਸਰਵਣ ਕਰੀਏ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸਾਰੀ ਸੰਗਤ ਆਖਣਾ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਜਬ ਸਤਿਗੁਰ ਸਿਰਤਾ ਗਏ ਐਸ਼ਵਰਜ ਭਇਓ ਵਿਸਾਲ।
ਜਦੋਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਤੇ ਡੇਰਾ ਰੱਖਿਆ, ਕਈ ਦਿਨ ਸਤਿਗੁਰੂ ਜੀ ਨੇ ਇੱਥੇ ਹੀ ਡੇਰਾ ਰੱਖਿਆ, ਇੱਥੋਂ ਅੱਗੇ ਪਿੱਛੇ ਨਹੀਂ ਗਏ, ਇਸੇ ਜਗ੍ਹਾ ਤੇ ਡੇਰਾ ਰੱਖਿਆ। ਤੋ ਦਿਨ ਪ੍ਰਤੀ ਦਿਨ ਸਤਿਗੁਰਾਂ ਦਾ ਐਸ਼ਵਰਜ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਪ੍ਰਤਾਪ ਤੇ ਕਲਾ, ਉਹ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।
ਮੱਖਣ ਦੇ ਆਨੰਦ ਪੂਜਾ ਗੁਰੂ ਕਿਰਪਾ।
ਭਾਈ ਸਾਹਿਬ ਭਾਈ ਮੱਖਣ ਸ਼ਾਹ ਜੀ ਲਬਾਣਾ ਇਹ ਸਤਿਗੁਰਾਂ ਦੇ ਚਰਨਾਂ ਵਿਚ ਹੀ ਰਹੇ ਕਈ ਦਿਨ, ਮਹਾਰਾਜ ਜੀ ਦੇ ਚਰਨਾਂ ਵਿਚ ਹੀ ਰਹਿ ਕੇ ਸਤਿਗੁਰਾਂ ਦੀ ਸੰਗਤ ਕਰਦੇ ਰਹੇ, ਮਹਾਰਾਜ ਜੀ ਦੇ ਦਰਸ਼ਨ ਕਰਦੇ ਰਹੇ, ਔਰ ਬੜੀ ਭਾਵਨਾ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਭਾਈ ਮੱਖਣ ਸ਼ਾਹ ਜੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਪੂਜਾ ਕਰਦੇ ਹਨ।
ਕਿਉਂ ਪਈ ਇੱਕ ਦਿਨ ਹੱਥ ਜੋੜ ਕਰ ਕਹਿਓ ਪ੍ਰਭ ਜੀ ਰਾਵਰ ਦਰਸ਼ਨ ਲਿਓ।
ਜਦੋਂ ਕਈ ਦਿਨ ਬਤੀਤ ਹੋ ਗਏ, ਸਤਿਗੁਰਾਂ ਨੇ ਪੱਕਾ ਡੇਰਾ ਹੀ ਕਰ ਲਿਆ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਤੇ, ਤੋ ਭਾਈ ਮੱਖਣ ਸ਼ਾਹ ਜੀ ਨੂੰ ਵੀ ਆਇਆ ਕਈ ਦਿਨ ਬਤੀਤ, ਕਈ ਮਹੀਨੇ ਬਤੀਤ ਹੋ ਚੁੱਕੇ ਸੀ। ਤੋ ਭਾਈ ਮੱਖਣ ਸ਼ਾਹ ਜੀ ਨੇ ਇੱਕ ਦਿਨ ਸਤਿਗੁਰਾਂ ਨੂੰ ਇਕਾਂਤ ਵਿਚ ਬੈਠਿਆਂ ਵੇਖ ਕੇ ਹੱਥ ਜੋੜ ਕੇ ਬੜੇ ਪਿਆਰ ਨਾਲ ਭਾਵਨਾ ਨਾਲ ਬੇਨਤੀ ਕੀਤੀ, ਪ੍ਰਭੂ ਜੀ ਮੈਂ ਆਪ ਜੀ ਦੇ ਪਵਿੱਤਰ ਪਾਵਨ ਦਰਸ਼ਨ ਕੀਤੇ ਨੇ, ਖੁੱਲੇ ਦਰਸ਼ਨ ਰੱਜ ਕੇ ਆਪ ਜੀ ਦੇ ਪਵਿੱਤਰ ਦਰਸ਼ਨ ਕੀਤੇ ਹਨ।
ਮਨੋ ਕਾਮਨਾ ਪੂਰਨ ਹੋਈ,
ਮੇਰੇ ਮਨ ਦੀ ਕਾਮਨਾ ਪੂਰਨ ਹੋ ਗਈ ਹੈ, ਜੋ ਮੈਂ ਕਾਮਨਾ ਧਾਰ ਕੇ ਆਇਆ ਸੀ ਆਪ ਜੀ ਦੇ ਦਰਸ਼ਨ ਕਰਕੇ, ਤੁਹਾਡੇ ਖੁੱਲੇ ਦਰਸ਼ਨ ਪਰਸ ਕੇ ਮੇਰੇ ਮਨ ਦੀ ਕਾਮਨਾ, ਮੇਰੇ ਮਨ ਦੀ ਭਾਵਨਾ ਪੂਰਨ ਹੋ ਗਈ ਹੈ।
ਜਨਮ ਮਰਨ ਕੀ ਚਿੰਤਾ ਨਾ ਕੋਈ।
ਮਹਾਰਾਜ ਜੀ ਹੁਣ ਮੈਨੂੰ ਜਨਮ ਮਰਨ ਦੀ ਕੋਈ ਚਿੰਤਾ ਨਹੀਂ ਰਹੀ, ਮੇਰੇ ਮਨ ਦੇ ਵਿਚ ਪਹਿਲਾਂ ਸੰਦੇਹ ਸੀ, ਆਪ ਜੀ ਨੂੰ ਮਿਲਣ ਤੋਂ ਪਹਿਲਾਂ ਸੰਦੇਹ ਸੀ ਕਿ ਮੈਂ ਜੰਮਣ ਮਰਨ ਦੇ ਚੱਕਰ ਚ ਨਾ ਪਿਆ ਰਹਾਂ, ਪਰ ਮਹਾਰਾਜ ਜਦੋਂ ਦੇ ਤੁਹਾਡੇ ਦਰਸ਼ਨ ਪਰਸੇ ਨੇ, ਤੁਹਾਡੇ ਦਰਸ਼ਨ ਕੀਤੇ ਨੇ, ਉਸ ਦਿਨ ਤੋਂ ਬਾਅਦ ਮੇਰੇ ਮਨ ਚ ਜਨਮ ਮਰਨ ਦਾ ਸ਼ੰਕਾ ਚਲਾ ਗਿਆ। ਜਨਮ ਮਰਨ ਕੀ ਸ਼ੰਕਾ ਨਾ ਸੀ, ਮਹਾਰਾਜ ਜਨਮ ਤੇ ਮਰਨ ਦੀ ਸ਼ੰਕਾ ਮੇਰੇ ਮਨ ਚੋਂ ਨਾਸ ਹੋ ਗਈ ਹੈ।
ਜਿਉਂ ਜਿਉਂ ਨਿਤ ਪ੍ਰਤੀ ਦਰਸ਼ਨ ਕਰਿਓ,
ਜਿਵੇਂ ਜਿਵੇਂ ਮੈਂ ਆਪ ਜੀ ਦੇ ਨਿਤਾ ਪ੍ਰਤੀ ਦਰਸ਼ਨ ਕੀਤੇ ਨੇ, ਅੱਜ ਹੋਰ ਕੱਲ ਹੋਰ, ਜਿਵੇਂ ਜਿਵੇਂ ਰੋਜ਼ ਰੋਜ਼ ਆ ਕੇ ਮੈਂ ਆਪ ਜੀ ਦੇ ਪਵਿੱਤਰ ਦਰਸ਼ਨ ਪਰਸੇ ਹਨ,
ਮੋਹ ਤਿਮਰ ਉਰ ਤੇ ਪਰਹਰਿਓ,
ਜਿਵੇਂ ਤਿਵੇਂ ਮੇਰੇ ਅੰਦਰ ਜਿਹੜਾ ਮੋਹ ਦਾ ਹਨੇਰਾ ਸੀ ਉਹ ਦੂਰ ਹੁੰਦਾ ਚਲਾ ਗਿਆ। ਤੁਹਾਡੇ ਦਰਸ਼ਨ ਪਰਸ ਪਰਸ ਕੇ ਜਿਹੜਾ ਅੰਦਰ ਮੋਹ ਤੇ ਮਮਤਾ ਦਾ ਹਨੇਰਾ ਸੀ ਮਹਾਰਾਜ, ਉਹ ਤੁਹਾਡੇ ਦੀਦਾਰ ਕਰਕੇ ਜਿਵੇਂ ਜਿਵੇਂ ਦਰਸ਼ਨ ਕਰਦਾ ਸੀ ਰੋਜ਼, ਇੱਕ ਦਿਨ ਫਿਰ ਦੂਜੇ ਫਿਰ ਤੀਜੇ ਰੋਜ਼ ਦਰਸ਼ਨ ਕਰਦਿਆਂ ਕਰਦਿਆਂ ਮੇਰੇ ਅੰਦਰੋਂ ਮੋਹ ਦਾ ਜਿਹੜਾ ਤਿਮਰ ਹਨੇਰਾ ਹੈ ਉਹ ਨਿਵਿਰਤ ਹੋਇਆ ਦੂਰ ਹੋਇਆ ਹੈ।
ਲੋਕ ਪਰਲੋਕ ਸਹਾਇਕ ਭਏ,
ਮੇਰੇ ਲੋਕ ਪਰਲੋਕ ਦੇ ਸਹਾਇਕ ਹੋ ਗਏ। ਮੈਨੂੰ ਭਰੋਸਾ ਹੈ ਇਸ ਲੋਕ ਦੇ ਤਾਂ ਰੱਖਿਅਕ ਹੋ ਹੀ ਤੁਸੀਂ, ਅੱਗੇ ਮਹਾਰਾਜ ਪਰਲੋਕ ਵਿਚ ਵੀ ਮੇਰੀ ਸਹਾਇਤਾ ਕਰੋਗੇ, ਪਰਲੋਕ ਵਿਚ ਵੀ ਅੱਗੇ ਮੇਰੀ ਸਹਾਈ ਹੋਵੋਗੇ। ਇਹ ਯਕੀਨ ਤੇ ਭਰੋਸਾ ਮੇਰੇ ਹਿਰਦੇ ਵਿਚ ਬਣਿਆ।
ਬੜੇ ਭਾਗ ਜਾਗੇ ਤਵਾਏ,
ਮਹਾਰਾਜ ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਨ, ਕੋਈ ਚੰਗੇ ਕਰਮ ਸਨ, ਉਹ ਚੰਗੇ ਕਰਮ ਪ੍ਰੇਰ ਕੇ ਤੁਹਾਡੇ ਕੋਲ ਲੈ ਆਏ, ਨਹੀਂ ਤਾਂ ਦੁਨੀਆਂ ਭਟਕਦੀ ਫਿਰਦੀ ਸੀ। 22 ਮੰਜੀਆਂ ਵਾਲੇ ਪਖੰਡੀ ਬੈਠੇ ਸੀ ਪਰ ਪਤਾ ਨਹੀਂ ਸੀ ਚੱਲ ਰਿਹਾ ਪੂਰਨ ਗੁਰੂ ਦਾ। ਮਹਾਰਾਜ ਮੇਰੇ ਕੋਈ ਚੰਗੇ ਕਰਮ ਸਨ, ਚੰਗੇ ਭਾਗ ਸਨ, ਜਿਹੜੇ ਪ੍ਰੇਰ ਕੇ ਤੁਹਾਡੇ ਚਰਣਾਂ ਦੀ ਸ਼ਰਨ ਵਿਚ ਲੈ ਆਏ।
ਛੁਪੇ ਬਹੁਤੀ ਪ੍ਰਾਪਤ ਭਏ,
ਮਹਾਰਾਜ ਆਪ ਜੀ ਛਪੇ ਹੋਏ ਸੀ, ਲੁਕੇ ਹੋਏ ਸੀ, ਤੇ ਆਪ ਜੀ ਦੇ ਕਿਰਪਾ ਭਰੇ ਦਰਸ਼ਨ ਮੈਨੂੰ ਹੋ ਗਏ, ਆਪ ਜੀ ਪ੍ਰਗਟ ਹੋ ਗਏ, ਆਪ ਜੀ ਦੇ ਦਰਸ਼ਨ ਮੈਨੂੰ ਪ੍ਰਾਪਤ ਹੋ ਗਏ।
ਸਭ ਸੰਗਤ ਕੇ ਸੰਸੇ ਗਏ,
ਸਾਰੀਆਂ ਸੰਗਤਾਂ ਨੂੰ ਆਪ ਜੀ ਦੇ ਦਰਸ਼ਨ ਹੋ ਗਏ, ਤੇ ਜਿੰਨੀਆਂ ਸੰਗਤਾਂ ਨੇ ਤੁਹਾਡੇ ਦਰਸ਼ਨ ਕੀਤੇ ਸਾਰਿਆਂ ਦੇ ਸੰਸੇ ਨਿਵਿਰਤ ਹੋ ਗਏ, ਸਾਰਿਆਂ ਦੇ ਮਨਾਂ ਦੇ ਜਿਹੜੇ ਸੰਦੇਹ ਸਨ ਸੰਸੇ ਸਨ ਉਹ ਸੰਸੇ ਤੁਹਾਡੇ ਦਰਸ਼ਨ ਕਰਕੇ ਨਿਵਿਰਤ ਹੋ ਗਏ।
ਅਬ ਮੈਂ ਚਾਹੂੰ ਚਲੋ ਆਵਾਸ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਮੈਨੂੰ ਕਈ ਦਿਨ ਆਪ ਜੀ ਦੇ ਚਰਨਾਂ ਚ ਬੀਤ ਗਏ ਨੇ, ਪਿੱਛੇ ਮੇਰਾ ਆਪ ਜੀ ਦੀ ਕਿਰਪਾ ਨਾਲ ਵਪਾਰ ਚੱਲਦਾ ਹੈ, ਤੇ ਹੁਣ ਕਿਰਪਾ ਕਰਕੇ ਮੈਨੂੰ ਆਗਿਆ ਬਖਸ਼ੋ ਕਿ ਮੈਂ ਆਪਣੇ ਘਰ ਦੀ ਸਾਰ ਸੰਭਾਲ ਲਵਾਂ, ਕਿਉਂਕਿ ਜੇਲਮ ਇਲਾਕੇ ਚੋਂ ਟਾਂਡੇ ਨਗਰ ਤੋਂ ਚੱਲ ਕੇ ਆਏ ਸਨ ਭਾਈ ਮੱਖਣ ਸ਼ਾਹ ਜੀ ਜੇਲਮ ਜ਼ਿਲ੍ਹੇ ਤੋਂ, ਤੇ ਬੜਾ ਦੂਰ ਨਗਰ ਸੀ ਨਾ, ਬੇਨਤੀ ਕੀਤੀ ਮਹਾਰਾਜ ਹੁਣ ਮੈਨੂੰ ਆਪ ਦੀ ਕਿਰਪਾ ਕਰਕੇ ਆਗਿਆ ਬਖਸ਼ੋ ਤਾਂ ਜੋ ਮੈਂ ਵਾਪਸ ਆਪਣੇ ਨਗਰ ਵਿਚ ਜਾ ਕੇ ਆਪਣੇ ਪਰਿਵਾਰ ਦੀ ਘਰ ਦੀ ਸੁੱਧ ਸਾਰ ਲੈ ਸਕਾਂ।
ਕਿਤਨੇ ਚਰਨ ਕਵਲ ਕੇ ਪਾਤ,
ਮਹਾਰਾਜ ਕਿਰਪਾ ਕਰਿਓ ਕਿ ਮੈਂ ਘਰ ਜਾਵਾਂ ਤਾਂ ਵੀ ਮੇਰਾ ਚਿੱਤ ਆਪ ਜੀ ਦੇ ਚਰਨਾ ਕਮਲਾਂ ਚ ਜੁੜਿਆ ਰਹੇ। ਘਰ ਜਾਵਾਂ ਹੁਣ ਜਿਵੇਂ ਇੱਥੇ ਮੇਰਾ ਚਿੱਤ ਆਪ ਦੇ ਚਰਨਾਂ ਨਾਲ ਜੁੜਿਆ ਹੋਇਆ, ਏਦਾਂ ਘਰ ਜਾ ਕੇ ਵੀ ਮੇਰਾ ਮਨ ਮੇਰਾ ਚਿੱਤ ਮੇਰੀ ਸੁਰਤੀ ਤੁਹਾਡੇ ਪਵਿੱਤਰ ਚਰਨਾ ਕਮਲਾਂ ਚ ਲੱਗੀ ਰਹੇ ਜੁੜੀ ਰਹੇ, ਐਸੀ ਕਿਰਪਾ ਐਸੀ ਦਇਆ ਸਤਿਗੁਰੂ ਜੀ ਮੇਰੇ ਤੇ ਕਰ ਦਿਓ।
ਮੈਂ ਬਿਸਰੋ ਔਰ ਬਲ ਕੋ ਦੀਜੈ,
ਮਹਾਰਾਜ ਮੈਨੂੰ ਵਰ ਦਿਓ ਕਿ ਮੈਂ ਮੈਨੂੰ ਆਪ ਜੀ ਬਿਸਰੋ ਨਾ, ਇਹ ਕਿਰਪਾ ਕਰੋ। ਬਿਸਰ ਨਾਹੀ ਦਾ ਤਾਰ, ਆਪਣਾ ਨਾਮ ਵੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਇਹ ਵਰ ਦਿਓ ਕਿ ਤੁਸੀਂ ਮੈਨੂੰ ਬਿਸਰੋ ਨਾ। ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ, ਐਸੀ ਅਵਸਥਾ ਕਿਰਪਾ ਕਰਕੇ ਮੇਰੀ ਬਣਾਓ ਕਿ ਆਪ ਜੀ ਦੇ ਪਵਿੱਤਰ ਪਾਵਨ ਚਰਨ ਕਮਲ ਮੇਰੇ ਹਿਰਦੇ ਚੋਂ ਨਾ ਵਿਸਰਣ।
ਇਹ ਸੇਵਕ ਪਰ ਕਰਨਾ ਕੀ ਜੈ,
ਦਇਆਨੰਦ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ, ਆਪ ਕਿਰਪਾ ਕਰਕੇ ਦਇਆ ਕਰਕੇ ਮੈਂ ਸੇਵਕ ਤੇ ਕਿਰਪਾ ਕਰੋ, ਦਇਆ ਕਰੋ, ਰਹਿਮਤ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ।
ਬਾਂਛਤ ਰਹੋ ਦਰਸ ਕੋ ਹੀਰੇ,
ਮਹਾਰਾਜ ਮੈਂ ਚਾਹੁੰਦਾ ਰਹਿੰਦਾ ਸੀ ਤੁਹਾਡੇ ਦਰਸ਼ਨ ਕਰਨੇ, ਪਰ ਹੁਣ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਆਪਣੇ ਸੋਹਣੇ ਸੁੰਦਰ ਦੀਦਾਰ ਮੈਨੂੰ ਕਿਰਪਾ ਕਰਕੇ ਬਖਸ਼ਿਸ਼ ਕੀਤੇ ਹਨ।
ਆਵਤ ਹੈ ਚੁਮਾਸਾ ਮੇਰੇ,
ਮਹਾਰਾਜ ਹੁਣ ਮੈਂ ਜਾਵਾਂ ਕਿਉਂਕਿ ਅੱਗੇ ਚੁਮਾਸੇ ਦੇ ਦਿਨ ਆ ਰਹੇ ਨੇ, ਉਹਨਾਂ ਦਿਨਾਂ ਚ ਚੁਮਾਸੇ ਦੇ ਦਿਨਾਂ ਦੇ ਵਿਚ ਲੋਕ ਯਾਤਰਾ ਨਹੀਂ ਸੀ ਕਰਦੇ, ਸਫ਼ਰ ਨਹੀਂ ਸਨ ਕਰਿਆ ਕਰਦੇ, ਕਾਰਨ ਇਹ ਸੀ ਕਿ ਬਾਰਿਸ਼ਾਂ ਦੇ ਦਿਨ ਹੁੰਦੇ ਸਨ ਤੇ ਬਰਸਾਤਾਂ ਪੈਣ ਕਰਕੇ ਰਸਤੇ ਕੱਚੇ ਹੁੰਦੇ ਸੀ, ਕੱਚੇ ਰਾਹ ਜਿਹੜੇ ਸਨ ਉਹ ਬਰਸਾਤਾਂ ਨਾਲ ਚਿੱਕੜ ਦੇ ਨਾਲ ਭਰ ਜਾਂਦੇ ਸਨ ਤੇ ਚਾਵਣਾ ਜਾਣਾ ਔਖਾ ਹੁੰਦਾ ਸੀ। ਇਸ ਕਰਕੇ ਜਦੋਂ ਬਰਸਾਤਾਂ ਦੇ ਚੁਮਾਸੇ ਦੇ ਦਿਨ ਆਉਣੇ ਸਾਵਣ ਭਾਦਰੋਂ ਦੇ, ਉਹਨਾਂ ਦਿਨਾਂ ਚ ਲੋਕ ਯਾਤਰਾ ਕਰਨੀ ਜਾਂ ਆਵਣਾ ਜਾਣਾ ਸਫ਼ਰ ਕਰਨਾ ਬੰਦ ਕਰ ਦਿੰਦੇ ਸੀ। ਅੱਜ ਕੱਲ ਵੀ ਲੋਕ ਤਕਰੀਬਨ ਗੁਰੇਜ ਹੀ ਕਰਦੇ ਨੇ ਬਰਸਾਤਾਂ ਦੇ ਦਿਨਾਂ ਚ ਆਵਣਾ ਜਾਣਾ। ਤੋ ਇਹਨੇ ਬੇਨਤੀ ਕੀਤੀ ਮਹਾਰਾਜ ਅੱਗੇ ਚੁਮਾਸੇ ਦੇ ਦਿਨ ਆ ਰਹੇ ਨੇ ਨੇੜੇ, ਜਿਨ੍ਹਾਂ ਵਿਚ ਫਿਰ ਬਰਸਾਤਾਂ ਦੇ ਦਿਨ ਸ਼ੁਰੂ ਹੋ ਜਾਣਗੇ।
ਚਲਿਓ ਨਾ ਜਾਏ ਪੰਥ ਹੋਏ ਪਾਨੇ, ਸਦਨ ਹਮਾਰੇ ਦੂਰ ਮਾਨੇ,
ਮਹਾਰਾਜ ਫਿਰ ਚੁਮਾਸੇ ਦੇ ਦਿਨਾਂ ਵਿਚ ਪਾਣੀ ਬਹੁਤ ਹੋਵੇਗਾ, ਰਸਤੇ ਵਿਚ ਪਾਣੀ ਖੜ ਜਾਏਗਾ, ਇਸ ਕਰਕੇ ਨਦੀਆਂ ਦਰਿਆ ਵੀ ਭਰ ਕੇ ਵਗਣਗੇ, ਤੇ ਮੇਰਾ ਨਗਰ ਬੜੀ ਦੂਰ ਹੈ, ਸੇਲਮ ਜ਼ਿਲ੍ਹੇ ਦੇ ਵਿੱਚ ਉੱਥੇ ਜਾਣਾ, ਤੇ ਦੂਰ ਹੋਣ ਕਰਕੇ ਮਹਾਰਾਜ ਫਿਰ ਉੱਥੇ ਮੇਰੇ ਕੋਲ ਪਹੁੰਚਿਆ ਨਹੀਂ ਜਾਣਾ। ਜੇ ਨੇੜੇ ਤੇੜੇ ਨਗਰ ਹੁੰਦਾ ਤੇ ਭਾਵੇਂ ਮੈਂ ਹੋਰ ਆਪ ਜੀ ਦੇ ਚਰਨਾਂ ਝਟਕਿਆ ਰਹਿੰਦਾ, ਪਰ ਮਹਾਰਾਜ ਅੱਗੇ ਚੁਮਾਸੇ ਦੇ ਦਿਨ ਆ ਰਹੇ, ਉਹਨਾਂ ਦਿਨਾਂ ਤੋਂ ਪਹਿਲਾਂ ਪਹਿਲਾਂ ਮੈਨੂੰ ਨਗਰ ਪਹੁੰਚਣਾ ਪਏਗਾ, ਮੇਰਾ ਨਗਰ ਦੂਰ ਹੈ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਮੈਨੂੰ ਆਗਿਆ
ਬਖਸ਼ੋ,
ਪ੍ਰਭੂ ਕਿਰਪਾ ਕਰਿਓ ਮੈਨੂੰ ਨਾ ਵਿਸਾਰਿਓ, ਮੇਰੇ ਤੇ ਦਇਆ ਕਰੋ, ਰਹਿਮਤ ਕਰੋ, ਮੈਨੂੰ ਨਾ ਵਿਸਾਰੋ। ਅਰਦਾਸਾਂ ਹੀ ਮਹਾਂਪੁਰਖ ਤਾਂ ਇਹੀ ਅਰਦਾਸਾਂ ਹੀ ਕਰਦੇ ਗੁਰੂ ਸਾਹਿਬ ਦੇ ਚਰਣਾਂ ਚ, ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਤੇ ਨਾ ਵਿਸਾਰੀ, ਇਹ ਅਰਦਾਸ ਮਹਾਂਪੁਰਖ ਸਾਧੂ ਸਤਿਗੁਰਾਂ ਦੇ ਚਰਣਾਂ ਚ ਕਰਦੇ ਨੇ। ਭਾਈ ਮੱਖਣ ਸ਼ਾਹ ਨੇ ਵੀ ਇਹੀ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਦਇਆ ਕਰੋ, ਮੈਨੂੰ ਨਾ ਵਿਸਾਰਿਓ, ਜੇ ਮੈਨੂੰ ਇਹ ਅਸੀਸ ਬਖਸ਼ੋ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਇਹ ਅਸੀਸ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਵਾਜੋ,
ਸੇਵਕ ਜਾਣ ਸਦਾ ਸੰਭਾਲੋ,
ਮੈਨੂੰ ਆਪਣਾ ਸੇਵਕ ਜਾਣ ਕੇ ਸਦਾ ਮੇਰੀ ਸੰਭਾਲ ਕਰੋ।
ਸੁਣ ਸ਼੍ਰੀ ਤੇਗ ਬਹਾਦਰ ਪੂਰੇ ਭਏ ਪ੍ਰਸੰਨ ਦੀਨ ਬਰ ਰੂਰੇ।
ਜਦੋਂ ਭਾਈ ਮੱਖਣ ਸ਼ਾਹ ਨੇ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸੁਣ ਕੇ ਪੂਰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਰਹਿਮਤ ਦੇ ਘਰ ਵਿਚ ਆ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਦਾਨ ਦਿੱਤਾ, ਭਾਈ ਮੱਖਣ ਸ਼ਾਹ ਜੀ ਨੂੰ ਵਰ ਦਿੱਤਾ ਹੈ।
ਜਨਮ ਮਰਨ ਤੇਰੋ ਕੱਟ ਗਏ, ਸ਼੍ਰੀ ਨਾਨਕ ਕੋ ਸੇਵਕ ਭਇਓ।
ਮਹਾਰਾਜ ਜੀ ਨੇ ਵਰ ਦਿੱਤਾ, ਮੱਖਣ ਸ਼ਾਹ ਤੇਰਾ ਜਨਮ ਮਰਨ ਕੱਟਿਆ ਗਿਆ, ਤੇਰਾ ਜਨਮ ਤੇ ਮਰਨ ਦੋਨੋਂ ਕੱਟੇ ਗਏ, ਤੂੰ ਗੁਰੂ ਨਾਨਕ ਦਾ ਸੇਵਕ ਬਣ ਗਿਆ, ਤੂੰ ਗੁਰੂ ਨਾਨਕ ਦੇ ਘਰ ਦਾ ਦਾਸ ਬਣ ਗਿਆ, ਤੇਰਾ ਜਨਮ ਮਰਨ ਹੁਣ ਨਹੀਂ ਹੋਵੇਗਾ, ਹੁਣ ਤੇਰੀ ਅਵਸਥਾ ਬਣ ਗਈ ਹੈ ਜਨਮ ਮਰਨ ਤੋਂ ਅਤੀਤ ਰਹਿਣ ਵਾਲੀ, ਉਸ ਅਵਸਥਾ ਵਿਚ ਤੂੰ ਸਦਾ ਟਿਕਿਆ ਰਹੇਗਾ, ਆਵਾਗਾਉਣ ਤੋਂ ਬਚਿਆ ਰਹੇਗਾ।
ਸਤਨਾਮ ਸਿਮਰੋ ਦਿਨ ਰਾਤੇ,
ਕੰਮ ਕਰੀ ਘਰ ਜਾਈ, ਪਰ ਸੱਚੇ ਨਾਮ ਦਾ ਸਿਮਰਨ ਨਾ ਛੱਡੀ, ਜਪਦਾ ਰਹੀ ਰਾਤ ਦਿਨ ਸਤਨਾਮ
ਸ਼੍ਰੀ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਨਹੀਂ ਛੱਡਣਾ, ਇਹ ਸਵਾਸ ਸਵਾਸ ਜਪਣਾ, ਹਰ ਸਾਹ ਦੇ ਨਾਲ ਹਰ ਦਮ ਦੇ ਨਾਲ ਸਵਾਸ ਸਵਾਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦਾ। ਮਹਾਰਾਜ ਜੀ ਦਾ ਗੁਰਬਾਣੀ ਦਾ ਵੀ ਹੁਕਮ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਪੁੱਤਰ ਹੈ ਚੇਂਦੇ, ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਫੈਸਲਾ ਵੀ ਹੈ, ਹੁਕਮ ਵੀ ਹੈ ਸਤਿਗੁਰਾਂ ਦਾ ਕਿ ਦਮ ਦਮ ਸਦਾ ਸੰਭਾਲਦਾ, ਦਮ ਨਾ ਵਿਰਥਾ ਜਾਏ, ਹਰ ਸਾਹ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਸੰਭਾਲਣਾ ਕਰਨੀ ਹੈ। ਮਹਾਰਾਜ ਜੀ ਕਹਿੰਦੇ ਘਰ ਜਾਓ, ਪਰ ਸੱਚੇ ਨਾਮ ਦਾ ਸਿਮਰਨ ਰਾਤ ਦਿਨ ਕਰਨਾ ਹੈ।
ਗੁਰਬਾਣੀ ਪੜਵੈ ਚਿੱਤ ਸ਼ਾਂਤੀ,
ਸਿਮਰਨ ਕਰਨਾ ਉੱਥੇ ਗੁਰਬਾਣੀ ਵੀ ਪੜਨੀ ਹੈ। ਅੱਜ ਕੱਲ ਸਾਡੇ ਕਈ ਵੀਰ ਕੇਵਲ ਸਿਮਰਨ ਤੇ ਹੀ ਜ਼ੋਰ ਦਿੰਦੇ ਨੇ, ਕਹਿੰਦੇ ਬਾਣੀ ਵੀ ਤਾਂ ਇਹੀ ਕਹਿੰਦੀ ਹੈ ਸਿਮਰਨ ਕਰੋ। ਭਾਈ ਜਿੱਥੇ ਸਿਮਰਨ ਕਰਨਾ ਉੱਥੇ ਨਾਲ ਬਾਣੀ ਨਹੀਂ ਛੱਡਣੀ, ਕਿਉਂਕਿ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਜਿਨ੍ਹਾਂ ਦੇ ਸਰੀਰਾਂ ਚੋਂ ਬਾਣੀ ਵਿਸਰ ਜਾਂਦੀ ਹੈ ਉਹ ਪੱਕੇ ਰੋਗੀ ਵਾਂਗਰ ਵਿਰਲਾਪ ਕਰਦੇ ਨੇ। ਬਾਣੀ ਵੀ ਪੜ੍ਹਨੀ ਹੈ, ਕਿਉਂਕਿ ਸਤਿਗੁਰੂ ਜੀ ਨੇ ਬਾਣੀ ਪੜ੍ਹਨ ਵਾਸਤੇ ਸਿਮਰਨ ਕਰਨ ਵਾਸਤੇ ਹੁਕਮ ਕੀਤਾ ਹੈ, ਤੇ ਬਾਣੀ ਪੜ੍ਹਨ ਵਾਸਤੇ ਨਹੀਂ ਕਹਿੰਦੇ ਮਹਾਰਾਜ ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੇ ਬਾਣੀ ਹੈ ਸਰ ਬਾਣੀ, ਬਾਣੀ ਪੜ੍ਹਨ ਵਾਸਤੇ ਵੀ ਤਾਂ ਆਗਿਆ ਕਰਦੇ ਨੇ, ਦੋਵੇਂ ਹੁਕਮ ਨੇ, ਸਿਮਰਨ ਵੀ ਕਰਨਾ ਹੈ ਤੇ ਬਾਣੀ ਵੀ ਪੜ੍ਹਨੀ, ਦੋਵੇਂ ਹੁਕਮ ਕਰ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ। ਕਹਿੰਦੇ ਨਾਲੇ ਸਿਮਰਨ ਕਰਨਾ ਰਾਤ ਦਿਨ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ, ਤੇ ਬਾਣੀ ਵੀ ਪੜ੍ਹਨੀ ਹੈ, ਗੁਰਬਾਣੀ ਦਾ ਜਾਪ ਜਿਹੜਾ ਉਹ ਮਨ ਦੇ ਨਾਲ ਚਿੱਤ ਸ਼ਾਂਤ ਹੋ ਕੇ ਕਰਨਾ।
ਮਨ ਸੋ ਮਿਲੇ ਸਦਾ ਮਿਲ ਰਹੇ,
ਕਹਿੰਦੇ ਸਰੀਰਾਂ ਦੇ ਵਿਛੋੜੇ ਤਾਂ ਬੜੇ ਹੋਏ ਨੇ ਮੱਖਣ ਸ਼ਾਹ, ਇਹ ਮਿਲਦੇ ਵੀ ਨੇ ਤੇ ਵਿਛੜਦੇ ਵੀ ਨੇ, ਪਰ ਜਿਹੜੇ ਮਨ ਕਰਕੇ ਮਿਲੇ ਹੋਏ ਨੇ ਨਾ, ਮਨ ਦੇ ਨਾਲ ਮਿਲੇ ਹੋਏ, ਉਹ ਸਦਾ ਹੀ ਮਿਲੇ ਰਹਿੰਦੇ ਨੇ। ਮਹਾਰਾਜ ਜੀ ਦਾ ਵਚਨ ਹੈ, ਜੋ ਦਿਨ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈਆ ਰੇ ਸੋਏ, ਜਿਹੜਾ ਦਿਲ ਕਰਕੇ ਮਨ ਕਰਕੇ ਮਿਲਿਆ ਹੋਇਆ ਉਹੀ ਅਸਲੀ ਮਿਲਾਪ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਮਨ ਸੋ ਮਿਲੇ ਸਦਾ ਮਿਲ ਰਹੇ, ਜਿਹੜੇ ਮਨ ਨਾਲ ਮਿਲੇ ਹੋਏ ਨੇ ਉਹ ਸਦਾ ਹੀ ਮਿਲੇ ਹੋਏ ਨੇ।
ਪੁਨ ਪੁਨ ਵਿਯੋਗ ਸੋ ਕਦੋਂ ਨਾ ਲਏ,
ਕਦੇ ਵਿਯੋਗ ਨਹੀਂ ਲੈਂਦੇ, ਉਹਨਾਂ ਦਾ ਕਦੇ ਵਿਛੋੜਾ ਨਹੀਂ ਹੁੰਦਾ ਜਿਹੜੇ ਮਨ ਕਰਕੇ ਮਿਲੇ ਹੋਏ ਨੇ।
ਦ੍ਰਿਸ਼ਟ ਮਾਨ ਪਰ ਕਹਾ ਸੁਨੇਹ,
ਦ੍ਰਿਸ਼ਟ ਮਾਨ ਪਸਾਰਾ ਨਜ਼ਰ ਆਉਂਦਾ, ਇਹਦੇ ਨਾਲ ਕਾਹਦਾ ਸੁਨੇਹ ਕਰਨਾ, ਇਹ ਤਾਂ ਹੈ ਹੀ ਮਿੱਥਿਆ। ਮਹਾਰਾਜ ਜੀ ਕਹਿੰਦੇ ਜੋ ਆਹ ਦਿਸ ਰਿਹਾ ਨਾ ਮੱਖਣ ਸ਼ਾਹ, ਭਾਵੇਂ ਸਰੀਰ ਦਿਸ ਰਹੇ ਨੇ, ਸਰੀਰ ਤੋਂ ਇਲਾਵਾ ਹੋਰ ਵੀ ਜੋ ਕੁਝ ਦਿਸ ਰਿਹਾ, ਇਹਦੇ ਨਾਲ ਕਾਹਦਾ ਸੁਨੇਹ ਕਰਨਾ, ਇਹ ਤਾਂ ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਹ ਤਾਂ ਹੈ ਹੀ ਸਾਰਾ ਕੁਝ ਮਿੱਥਿਆ ਨਾਸ਼ਵਾਨ।
ਬਿਨਸਨ ਹਾਰ ਆਦਕ ਦਿਓ,
ਇਹ ਜਿਹੜੀਆਂ ਦੇਹਾਂ ਆਦਕ ਨੇ ਸਾਰੀਆਂ ਬਿਨਸਨ ਹਾਰੀਆਂ ਨੇ, ਇਹ ਸਾਰੇ ਸਰੀਰ ਬਿਨਸ ਜਾਣ ਵਾਲੇ ਨੇ, ਇਹ ਕੱਚੇ ਭਾਂਡੇ ਨੇ, ਇਹਨਾਂ ਵਿਚ ਪਾਣੀ ਕਿੰਨੀ ਕੁ ਦੇਰ ਤੱਕ ਟਿਕਾ ਕੇ ਰੱਖ ਸਕਦੇ ਹਾਂ। ਕੱਚੇ ਭਾਂਡੇ ਰੱਖੀਆ ਕਿਚਰਕ ਤਾਈ ਨੀਰ, ਕਿੰਨੀ ਕੁ ਦੇਰ ਤੱਕ ਇਹਨਾਂ ਵਿਚ ਸਵਾਸਾਂ ਦਾ ਜਲ ਟਿਕ ਸਕਦਾ।
ਸਦਾ ਸਦਾ ਚੇਤਨ ਫੁਰਬੇ ਹਾਰੇ,
ਉਹਦੇ ਵਿਚ ਆਪਣਾ ਮਨ ਲਾਓ, ਜਿਹੜੀ ਸੱਤਾ ਚੇਤਨ ਦਾ ਚੇਤਨ ਦੀ ਹੈ, ਚੇਤਨ ਦੀ ਸੱਤਾ ਦੇ ਵਿਚ ਜਿਹਦੀ ਫੁਰਮਨ ਫੁਰਨ ਵਾਲੀ ਹੈ, ਉਹਦੇ ਨਾਲ ਆਪਣਾ ਚਿੱਤ ਜੋੜਨਾ ਕਰੋ।
ਹਾਲ ਬਿਰਦ ਬੈ ਕੋ ਨਾ ਵਿਚਾਰੇ,
ਚੇਤਨ ਸੱਤਾ ਹੈ ਉਹ ਨਾ ਬਚਪਨ ਵਿਚ ਆਉਂਦੀ ਹੈ, ਨਾ ਜਵਾਨੀ ਵਿਚ ਆਉਂਦੀ ਹੈ, ਨਾ ਬੁਢੇਪੇ ਚ ਆਉਂਦੀ ਹੈ। ਉਹਦੇ ਤੇ ਤਿੰਨ ਅਵਸਥਾਵਾਂ ਨਹੀਂ ਆਉਂਦੀਆਂ, ਸਰੀਰ ਤੇ ਆਉਂਦੀਆਂ ਨੇ ਬਾਲ ਜਵਾਨੀ ਅਰ ਬਿਰਧ ਪੁਣ, ਤੀਨ ਅਵਸਥਾ ਜਾਣ। ਪਰ ਜਿਹੜੀ ਆਤਮ ਸੱਤਾ ਹੈ, ਜਿਹਨੂੰ ਚੇਤਨ ਸੱਤਾ ਜਿਹੜੀ ਸਾਡੇ ਸਰੀਰ ਦੇ ਅੰਦਰ ਵਰਤ ਰਹੀ ਹੈ, ਜਿਹਦੇ ਆਸਰੇ ਸਰੀਰ ਚੱਲਦਾ ਹੈ ਗੁਰੂ ਖਾਲਸਾ ਜੀ, ਉਹ ਚੇਤਨ ਸੱਤਾ ਜਨਮ ਮਰਨ ਤੋਂ ਰਹਿਤਾ, ਉੱਥੇ ਉਹਦੇ ਉੱਤੇ ਬਚਪਨ ਜਵਾਨੀ ਤੇ ਬੁਢੇਪੇ ਦੀ ਅਵਸਥਾ ਨਹੀਂ ਆਉਂਦੀ।
ਸਦਾ ਇੱਕ ਰਸ ਪਰਮ ਪੁਨੀਤਾ,
ਚੇਤਨ ਸੱਤਾ ਸਦਾ ਇੱਕ ਰਸ ਰਹਿੰਦੀ ਹੈ, ਪਰਮ ਤੇ ਪੁਨੀਤ ਪਵਿੱਤਰ ਚੇਤਨ ਸੱਤਾ ਹੈ, ਉਹਨੂੰ ਨਾ ਰਾਗੰਗ ਨਾ ਰੋਗੰਗ ਨਾ ਦਵੈਖੰਗ, ਏਦਾਂ ਦੀ ਅਵਸਥਾ ਦੀ ਉਹ ਅਵਸਥਾ ਹੈ।
ਨਿਜ ਸਰੂਪ ਲਗ ਚਿਰ ਕਰ ਕੀਤਾ,
ਇਹੋ ਜਿਹਾ ਆਪਣਾ ਸਰੂਪ ਜਾਣ ਕੇ ਜਿਹਨੂੰ ਚੇਤਨ ਸੱਤਾ ਕਹਿੰਦੇ ਨੇ, ਜਿਹੜੀ ਜਨਮ ਮਰਨ ਤੋਂ ਰਹਿਤ ਹੈ, ਜਿਹਦਾ ਰੂਪ ਰੰਗ ਕੋਈ ਨਹੀਂ, ਜਾਤ ਪਾਤ ਕੋਈ ਨਹੀਂ, ਜਿਹਦਾ ਬਾਲ ਜਵਾਨੀ ਤੇ ਬਿਰਧ ਅਵਸਥਾ ਵਿਚ ਨਹੀਂ ਆਉਂਦਾ, ਇਹੋ ਜਿਹੜੀ ਚੇਤਨ ਸੱਤਾ ਆਤਮਾ ਸਰੂਪ ਹੈ ਭਾਈ ਮੱਖਣ ਸ਼ਾਹ ਜੀ, ਉਹਦੇ ਵਿਚ ਆਪਣਾ ਚਿੱਤ ਜੋੜੋ, ਉਹਦੇ ਵਿਚ ਤੁਸੀਂ ਆਪਣੀ ਸੁਰਤੀ ਨੂੰ ਆਪਣੇ ਮਨ ਨੂੰ ਜੋੜੋ।
ਜਿਸ ਮੈਂ ਦੁੱਖ ਸੁੱਖ ਹਰ ਕੇ ਨਾ ਸ਼ੋਕ,
ਇਹਦੇ ਵਿਚ ਨਾ ਦੁੱਖ ਹੈ ਨਾ ਸੁੱਖ ਹੈ ਨਾ ਹਰਖ ਹੈ ਤੇ ਨਾ ਹੀ ਸੋਗ ਦੀ ਅਵਸਥਾ ਹੈ।
ਆਵਨ ਜਾਨ ਨਾ ਲੋਕ ਪਰ ਲੋਕ,
ਉਸ ਅਵਸਥਾ ਵਿਚ ਨਾ ਆਵਾਗੌਣ ਹੈ ਤੇ ਨਾ ਹੀ ਉਹ ਅਵਸਥਾ ਲੋਕ ਪ੍ਰਲੋਕ ਦੇ ਵਿਚ ਆਵਾਗੌਣ ਦੇ ਚੱਕਰਾਂ ਚ ਪੈਂਦੀ ਹੈ।
ਮਨ ਫਿਰ ਸਦਾ ਤੁਸੀਂ ਮੈਂ ਕਰੀਏ,
ਉਸੇ ਅਵਸਥਾ ਦੇ ਵਿਚ ਤੁਸੀਂ ਆਪਣਾ ਮਨ ਥਿਰ ਕਰਕੇ ਰੱਖੋ, ਉਹ ਜਿਹੜੀ ਆਤਮ ਸੱਤਾ ਚੇਤਨ ਸੱਤਾ ਹੈ, ਉਹਦੇ ਵਿਚ ਤੁਸੀਂ ਆਪਣੇ ਮਨ ਨੂੰ ਆਪਣੀ ਸੁਰਤੀ ਨੂੰ ਸਦਾ ਵਾਸਤੇ ਥਿਰ ਕਰਕੇ ਰੱਖੋ।
ਸਦਾ ਸਰੂਪ ਅਨੂਪ ਸਿਮਰੀਏ,
ਔਰ ਸਦਾ ਉਸ ਅਨੂਪ ਸਰੂਪ ਨੂੰ ਸਿਮਰੋ, ਉਸ ਸਰੂਪ ਨੂੰ ਸਦਾ ਵਾਸਤੇ ਸੰਭਾਲਣਾ ਕਰੋ।
ਕਹਿ ਖੁਸ਼ੀ ਕਰੀ ਗੁਰ ਜਵੈ,
ਇਹ ਤਾਂ ਕਹਿ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਖੁਸ਼ੀਆਂ ਕੀਤੀਆਂ,
ਚਰਨ ਕਮਲ ਸੰਗ ਲਿਪਤੀ ਉਤਵੈ,
ਇਹ ਬਖਸ਼ਿਸ਼ਾਂ ਕੀਤੀਆਂ, ਇਹ ਉਪਦੇਸ਼ ਦਿੱਤਾ ਮੱਖਣ ਸ਼ਾਹ ਲੁਬਾਣੇ ਨੂੰ ਨੌਵੇਂ ਪਾਤਸ਼ਾਹ ਨੇ, ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ ਭਾਈ ਮੱਖਣ ਸ਼ਾਹ ਜੀ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਲਪਟ ਗਏ, ਚਰਨ ਕਮਲ ਘੁੱਟ ਕੇ ਫੜ ਲਏ, ਘੁੱਟ ਕੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਨਾਲ ਲਪਟ ਗਏ ਹਨ।
ਤਜੇ ਨ ਜਾਏ ਸੀਸ ਸਰ ਰਿਓ, ਆਤਮ ਸਾਥ ਪਲੋਸਤ ਰਿਓ,
ਚਰਨ ਇੰਨੇ ਘੁੱਟ ਕੇ ਲਪਟ ਕੇ ਚਰਨਾਂ ਨਾਲ ਲਪਟ ਕੇ ਸਿਰ ਮਹਾਰਾਜ ਜੀ ਦੇ ਚਰਨਾਂ ਤੇ ਰੱਖੀ ਰੱਖਿਆ ਮੱਖਣ ਸ਼ਾਹ ਨੇ, ਮਨ ਨਹੀਂ ਕਰਦਾ ਸਤਿਗੁਰਾਂ ਦੇ ਚਰਨਾਂ ਨੂੰ ਤਜਣ ਦਾ, ਤਿਆਗਣ ਨੂੰ ਚਿੱਤ ਨਹੀਂ ਕਰਦਾ, ਜਿੱਤ ਕਰਦਾ ਕਿ ਇਹਨਾਂ ਚਰਨਾਂ ਕਮਲਾਂ ਨੂੰ ਘੁੱਟ ਕੇ ਫੜੀ ਰੱਖਾਂ ਤੇ ਮੱਥਾ ਇਹਨਾਂ ਚਰਨਾਂ ਤੇ ਪਿਆ ਰਹੇ, ਮਸਤਕ ਇਹਨਾਂ ਚਰਨਾਂ ਤੇ ਟਿਕਿਆ ਰਹੇ, ਕਿਉਂਕਿ ਐਸੇ ਚਰਨਾਂ ਤੇ ਮਸਤਕ ਟੇਕਣ ਨਾਲ ਮੱਥੇ ਦੇ ਬੁਰੇ ਲੇਖ ਵੀ ਬਦਲ ਜਾਂਦੇ ਨੇ, ਭੈੜੇ ਕਰਮ ਲੇਖ ਤਬਦੀਲ ਹੋ ਜਾਂਦੇ ਨੇ, ਮੱਥਾ ਪਵਿੱਤਰ ਹੋ ਜਾਂਦਾ ਹੈ, ਉਹ ਸੀਸ ਪਾਵਨ ਹੋ ਜਾਂਦਾ ਜਿਹੜਾ ਸੀਸ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਝੁਕਦਾ ਹੈ। ਭਾਈ ਮੱਖਣ ਸ਼ਾਹ ਜੀ ਦਾ ਚੇਤ ਸਿਰ ਮਹਾਰਾਜ ਜੀ ਦੇ ਚਰਨਾਂ ਤੇ ਟਿਕਿਆ ਹੋਇਆ, ਹੁਣ ਮਨ ਨਹੀਂ ਕਰਦਾ ਕਿ ਮੈਂ ਆਪਣਾ ਸਿਰ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੋਂ ਚੁੱਕਾਂ।
ਕਿਤਕ ਬਾਰ ਮੈਂ ਗੁਰੂ ਛੁੜਾਏ,
ਮਹਾਰਾਜ ਸੱਚੇ ਪਾਤਸ਼ਾਹ ਵੀ ਅਡੋਲ ਬੈਠੇ ਰਹੇ, ਕੁਝ ਸਮਾਂ ਇਹਦਾ ਪ੍ਰੇਮ ਵੇਖ ਕੇ ਫਿਰ ਮਹਾਰਾਜ ਜੀ ਨੇ ਹੌਸਲਾ ਦਿੱਤਾ, ਸਿਰ ਤੇ ਹੱਥ ਰੱਖਿਆ ਮੱਖਣ ਸ਼ਾਹ ਦੇ ਔਰ ਆਪਣੇ ਚਰਨ ਛਡਾਏ ਹਨ।
ਪ੍ਰੇਮ ਵਸੀ ਦ੍ਰਿਗ ਜਲ ਟੁਰ ਆਏ,
ਪ੍ਰੇਮ ਵਸੀ ਹੋਏ ਭਾਈ ਮੱਖਣ ਸ਼ਾਹ ਜੀ, ਇੰਨਾ ਪ੍ਰੇਮ ਮਨ ਦੇ ਵਿਚ ਭਰਿਆ ਹੋਇਆ ਕਿ ਅੱਖਾਂ ਵਿਚੋਂ ਪ੍ਰੇਮ ਪਾਣੀ ਬਣ ਕੇ ਵਹਿਣ ਲੱਗਾ, ਹਿਰਦੇ ਦਾ ਪ੍ਰੇਮ ਨੇਤਰਾਂ ਵਿਚੋਂ ਹੰਝੂ ਬਣ ਕੇ ਵਹਿ ਟੁਰਿਆ, ਅੱਖਾਂ ਵਿਚੋਂ ਨੀਰ ਬਣ ਕੇ ਵਹਿ ਟੁਰਿਆ। ਗੁਰੂ ਖਾਲਸਾ ਜੀ, ਜਿਹੜੀਆਂ ਅੱਖਾਂ ਵਿਚ ਕਦੇ ਪਿਆਰੇ ਦੇ ਪ੍ਰੇਮ ਦੇ ਵਿਚ ਜਲ ਨਹੀਂ ਵਗਿਆ, ਉਹ ਅੱਖਾਂ ਭਾਵੇਂ ਨਾ ਹੀ ਹੋਣ ਤੇ ਚੰਗਾ ਹੈ, ਉਹ ਨੇਤਰ ਸਫਲੇ ਨਹੀਂ ਹੋ ਸਕਦੇ, ਉਹ ਨੈਣ ਨਾ ਦੇਖਿਆ। ਕਹਿੰਦੇ ਫਿਰ ਇਹੋ ਜਿਹੜੇ ਨੈਣ ਗੁਰੂ ਦੇ ਦਰਸ਼ਨ ਨਹੀਂ ਕਰਦੇ, ਉਹਨਾਂ ਨੈਣਾਂ ਦਾ ਵੀ ਕੀ ਲਾਭ ਹੋਇਆ, ਉਹਨਾਂ ਨੇਤਰਾਂ ਦਾ ਵੀ ਕੀ ਲਾਭ ਹੋਇਆ। ਕਹਿੰਦੇ ਨੇਤਰ ਭਰੇ ਹੋਏ ਨੇ ਭਾਈ ਮੱਖਣ ਸ਼ਾਹ ਦੀਆਂ, ਅੱਖਾਂ ਗੁਰੂ ਦੇ ਪਿਆਰ ਦੇ ਰੰਗ ਵਿਚ ਭਰ ਆਈਆਂ ਹਨ।
ਬਾਰ ਬਾਰ ਬੰਦਨ ਕਰ ਭਲੇ,
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਭਾਈ ਮੱਖਣ ਸ਼ਾਹ ਜੀ ਵੰਦਨਾ ਕਰਦੇ ਨੇ, ਮੱਥਾ ਟੇਕਦੇ ਹਨ।
ਵਿਦਾ ਭਇਓ ਚਿਤ ਚਾਤ ਨਾ ਚਲੇ,
ਵਿਦਾ ਤਾਂ ਹੋ ਗਏ ਭਾਈ ਮੱਖਣ ਸ਼ਾਹ, ਸਰੀਰ ਜਾ ਰਿਹਾ, ਮਨ ਗੁਰੂ ਚਰਨਾਂ ਚ ਰੱਖ ਚੱਲੇ ਨੇ, ਚਿਤ ਗੁਰੂ ਚਰਨਾਂ ਚ ਰੱਖ ਚੱਲੇ ਨੇ, ਮਨ ਨਹੀਂ ਕਰਦਾ ਭਾਈ ਮੱਖਣ ਸ਼ਾਹ ਦਾ ਜਾਣ ਨੂੰ। ਪਰ ਕੀ ਕਰਨ, ਗ੍ਰਿਸਤੀ ਨੇ ਪਰਿਵਾਰ ਵੀ ਸੰਭਾਲਣਾ, ਘਰ ਵੀ ਸੰਭਾਲਣਾ, ਵਾਪਸ ਤਾਂ ਜਾਣਾ ਹੀ ਪੈਣਾ ਸੀ। ਕਹਿੰਦੇ ਮਨ ਨਹੀਂ ਕਰਦਾ ਭਾਈ ਮੱਖਣ ਸ਼ਾਹ ਦਾ ਜਾਣ ਨੂੰ, ਪਰ ਗੁਰੂ ਚਰਨਾਂ ਚ ਨਮਸਕਾਰ ਕਰਕੇ ਫਿਰ ਵੀ ਵਿਦਾ ਹੋ ਕੇ ਜਾ ਰਹੇ ਨੇ।
ਮੁਰਮੁਰ ਹੇਰਤ ਨੀਤ ਚਲੰਤਾ,
ਚਲਦੇ ਹੋਏ ਮੁੜ ਮੁੜ ਕੇ ਵੇਖਦੇ ਨੇ, ਬਾਰ ਬਾਰ ਮੁੜ ਮੁੜ ਕੇ ਪਿੱਛੇ ਤੱਕਦੇ ਨੇ, ਨਾਲੇ ਜਾਂਦੇ ਨੇ ਨਾਲੇ ਪਿੱਛੇ ਵੇਖਦੇ, ਇੱਕ ਕਦਮ ਪੁੱਟਦੇ ਫਿਰ ਪਛਾਹ ਨੂੰ ਤੱਕਦੇ, ਇੰਨਾ ਪਿਆਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੈ।
ਔਰ ਧਰ ਲੀਨ ਧਿਆਨ ਭਗਵੰਤਾ,
ਜਾਂਦਿਆਂ ਸਮੇਂ ਜਿਹੋ ਜਿਹਾ ਮਹਾਰਾਜ ਜੀ ਦਾ ਸਰੂਪ ਹੈ, ਜਿਹੋ ਜਿਹੇ ਵਸਤਰ ਮਹਾਰਾਜ ਜੀ ਨੇ ਸਰੀਰ ਤੇ ਧਾਰਨ ਕੀਤੇ ਨੇ, ਉਹ ਜਿਹਾ ਸਰੂਪ ਭਾਈ ਮੱਖਣ ਸ਼ਾਹ ਨੇ ਆਪਣੇ ਹਿਰਦੇ ਚ ਧਾਰਨ ਕਰ ਲਿਆ। ਉਹ ਸਰੂਪ ਮਹਾਰਾਜ ਜੀ ਦਾ ਜਿਹੜੀ ਮੂਰਤ ਹੈ, ਜਿਵੇਂ ਮਹਾਰਾਜ ਜੀ ਦੇ ਵਚਨ ਨੇ ਨਾ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਸਤਿਗੁਰਾਂ ਦੀ ਮੂਰਤ ਜਿਹੜੀ ਹੈ ਮਹਾਰਾਜ ਨੌਵੇਂ ਪਾਤਸ਼ਾਹ ਦਾ ਸਰੂਪ ਹੈ, ਉਹ ਸਰੂਪ ਭਾਈ ਮੱਖਣ ਸ਼ਾਹ ਨੇ ਆਪਣੇ ਹਿਰਦੇ ਚ ਵਸਾ ਲਿਆ, ਆਪਣੇ ਹਿਰਦੇ ਵਿਚ ਧਾਰਨ ਕਰ ਲਿਆ ਹੈ।
ਬਹੁਤ ਮੋਲ ਕੋ ਬਰ ਸਿਰ ਪਾਏ, ਕਰਨਾ ਸਹਿਤ ਗੁਰੂ ਤੇ ਪਾਏ,
ਜਾਣ ਸਮੇਂ ਮਹਾਰਾਜ ਜੀ ਨੇ ਭਾਈ ਮੱਖਣ ਸ਼ਾਹ ਨੂੰ ਗੁਰੂ ਘਰ ਵੱਲੋਂ ਬਖਸ਼ਿਸ਼ ਦਿੱਤੀ ਹੈ, ਬਹੁ ਮੁੱਲਾ ਸਿਰੇ ਪਾਓ, ਸਿਰੇ ਪਾਓ ਦੀ ਦਾਤ ਗੁਰੂ ਘਰ ਵੱਲੋਂ, ਭਾਈ ਮੱਖਣ ਸ਼ਾਹ ਅਧਿਕਾਰੀ ਹੈ ਸਿਰੇ ਪਾਓ ਦਾ, ਜੋ ਸਿਰੇ ਪਾਓ ਸਤਿਗੁਰਾਂ ਦੇ ਦਰੋਂ ਘਰੋਂ ਮਿਲਦਾ ਉਹ ਅਧਿਕਾਰੀ ਨੂੰ ਮਿਲਦਾ ਹੈ, ਜਿਹੜਾ ਯੋਗ ਅਧਿਕਾਰੀ ਆ ਉਹਨੂੰ ਸਿਰੇ ਪਾਓ ਦੀ ਬਖਸ਼ਿਸ਼ ਹੁੰਦੀ। ਔਰ ਉਹ ਸਿਰੇ ਪਾਓ ਕੋਈ ਦੋ ਗਜ ਦਾ ਕੱਪੜਾ ਨਹੀਂ ਹੁੰਦਾ, ਇਹ ਨਾ ਸਮਝਣਾ ਕਿ ਉਹ ਸਿਰੇ ਪਾਓ ਦੋ ਗਜ ਦਾ ਕੱਪੜਾ ਹੈ, ਅਸਲੀਅਤ ਤਾਂ ਇਹ ਆ ਵੀ ਉਹ ਸਿਰੇ ਪਾਓ ਪੈਰ ਤੋਂ ਲੈ ਕੇ ਸਿਰ ਤੱਕ ਕੱਜ ਦੇਣ ਵਾਲਾ, ਪੜਦਾ ਕੱਜ ਦੇਣ ਵਾਲਾ, ਇਸ ਲੋਕ ਦਾ ਹੀ ਨਹੀਂ ਪਰ ਲੋਕ ਦਾ ਵੀ ਪੜਦਾ ਕੱਜ ਦੇਣ ਵਾਲਾ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਉਹ ਸਿਰੇ ਪਾਓ ਉਹ ਹੈ ਜਿਵੇਂ ਮਹਾਰਾਜ ਜੀ ਕਹਿੰਦੇ, ਪ੍ਰੇਮ ਪਟੋਲਾ ਤੈਸਹਿ ਦਿੱਤਾ, ਢੱਕਣ ਕੂਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਕਹਿੰਦੇ ਇਹੋ ਜਿਹਾ ਸਿਰੇ ਪਾਓ ਬਖਸ਼ਿਸ਼ ਉਹ ਭਾਈ ਮੱਖਣ ਸ਼ਾਹ ਨੂੰ ਮਹਾਰਾਜ ਜੀ ਨੇ ਕੀਤੀ ਹੈ।
ਸਿਰ ਪਰ ਧਰਨ ਜੀ ਆਇਓ ਡੇਰੇ,
ਸਿਰ ਤੇ ਰੱਖ ਕੇ ਉਹ ਸਿਰੇ ਪਾਓ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਭਾਈ ਮੱਖਣ ਸ਼ਾਹ ਜੀ ਚੱਲ ਕੇ ਆਪਣੇ ਡੇਰੇ ਆਏ ਹਨ।
ਤੁਰੰਗਮ ਪਰਮਗ ਪ੍ਰੇਰੇ,
ਚੱਲ ਕੇ ਆਪਣੇ ਡੇਰੇ ਤੇ ਆ ਕੇ ਤਿਆਰੀਆਂ ਕਰਕੇ ਡੇਰਾ ਚਲਵਾਇਆ, ਨਾਲ 500 ਬੰਦਾ ਸੀ ਇਨ੍ਹਾਂ ਦੇ, ਤੋਂ ਬੜਾ ਵੱਡਾ ਦਲ ਸੀ, ਸਾਰਿਆਂ ਨੂੰ ਆਪਣੇ ਨਾਲ ਲੈ ਕੇ ਘੋੜੇ ਤੇ ਸਵਾਰ ਹੋ ਕੇ ਭਾਈ ਮੱਖਣ ਸ਼ਾਹ ਜੀ ਚੱਲ ਪਏ।
ਗੁਰ ਗੁਰ ਸਿਮਰਤ ਕੀਨ ਪਿਆਨਾ,
ਗੁਰੂ ਗੁਰੂ ਸਿਮਰਦਿਆਂ, ਗੁਰੂ ਗੁਰੂ ਜਪਦਿਆਂ, ਗੁਰੂ ਗੁਰੂ ਧਿਆਉਂਦਿਆਂ, ਗੁਰੂ ਗੁਰੂ ਅਰਾਧਦਿਆਂ ਭਾਈ ਮੱਖਣ ਸ਼ਾਹ ਜੀ ਆਪਣੇ ਨਗਰ ਨੂੰ ਚੱਲ ਪਏ ਹਨ।
ਆਪਣਾ ਸਮਾਜ ਮਾਨਾ,
ਆਪਣਾ ਸਾਰਾ ਸਮਾਜ ਨਾਲ ਲੈ ਕੇ, ਜਿੰਨੇ ਬੰਦੇ ਲਿਆਏ ਸਨ ਸਾਰੇ ਸੇਵਾਦਾਰਾਂ ਅਹਿਲਕਾਰਾਂ ਅਫਸਰਾਂ ਨੂੰ ਨਾਲ ਲੈ ਕੇ ਚੱਲ ਪਏ।
ਗਏ ਆਪਣੇ ਦੇਸ਼ ਮਜਾਰੇ,
ਆਪਣੇ ਦੇਸ਼ ਜਾ ਪਹੁੰਚੇ ਨੇ, ਜਿੱਥੋਂ ਆਏ ਸਨ ਜੇਲਮ ਦੇ ਇਲਾਕੇ ਚੋਂ, ਚਲਦਿਆਂ ਚਲਦਿਆਂ ਮਜਲਾਂ ਮਾਰਦਿਆਂ ਪੈਂਡਾ ਤੈ ਕਰਦਿਆਂ ਆਪਣੇ ਇਲਾਕੇ ਚ ਨਗਰ ਜਾ ਪਹੁੰਚੇ ਹਨ।
ਕੀਰਤ ਗੁਰ ਨੇ ਉਚਾਰੇ,
ਜਿੱਥੇ ਜਾਂਦੇ ਨੇ ਉੱਥੇ ਹੀ ਗੁਰੂ ਦੀ ਕੀਰਤ ਉਚਾਰਦੇ ਜਾਂਦੇ ਨੇ, ਗੁਰੂ ਕੀ ਕੀਰਤ ਮਹਾਰਾਜ ਜੀ ਦੀ ਮਹਿਮਾ, ਜਿੱਥੇ ਡੇਰਾ ਕਰਦੇ ਨੇ ਉੱਥੇ, ਜਿਸ ਨਗਰ ਚ ਡੇਰਾ ਕਰਦੇ ਨੇ ਉੱਥੇ ਹੀ ਗੁਰੂ ਦੀ ਉਪਮਾ। ਆਪਣੇ ਗੁਰਦੇਵ ਦਾ ਜਸ ਕਰਦੇ ਜਾਂਦੇ ਹਨ।
ਕਿਉਂ ਭਈ ਮੱਖਣ ਜਲ ਸਦਨ ਸਿਦਾਰਾ,
ਭਾਈ ਮੱਖਣ ਸ਼ਾਹ ਜੀ ਜਦੋਂ ਆਪਣੇ ਘਰ ਨੂੰ ਵਾਪਸ ਚਲੇ ਗਏ,
ਭਾਈ ਸਫਲ ਨਿਜ ਜਨਮ ਸੁਧਾਰਾ,
ਸਫਲਾ ਹੋ ਗਿਆ ਜਨਮ, ਭਾਈ ਮੱਖਣ ਸ਼ਾਹ ਦੀ ਯਾਤਰਾ ਸਫਲ ਹੋ ਗਈ, ਜਿਹੜੀ ਯਾਤਰਾ ਗੁਰੂ ਘਰ ਤੱਕ ਕੀਤੀ ਆਪਣੇ ਘਰੋਂ ਉਹ ਵੀ ਸਫਲੀ ਹੋ ਗਈ, ਤੇ ਜਿਹੜੀ ਯਾਤਰਾ ਇਸ ਲੋਕ ਤੱਕ ਤੋਂ ਪਰਲੋਕ ਤੱਕ ਦੀ ਉਹ ਵੀ ਸਫਲੀ ਹੋ ਗਈ। ਸਫਲ 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 ਭਈ ਯਾਤਰਾ ਆਵਣ ਜਾਣ ਰਹੇ, ਇਹੋ ਜਿਹੀ ਯਾਤਰਾ ਕਹਿੰਦੇ ਸਫਲੀ ਹੋ ਗਈ। ਭਾਈ ਮੱਖਣ ਸ਼ਾਹ ਨੇ ਆਪਣਾ ਜਨਮ ਸੁਧਾਰ ਲਿਆ,
ਪਿੱਛੇ ਸਤਿਗੁਰੂ ਉਦਮ ਧਰੇ,
ਮੱਖਣ ਸ਼ਾਹ ਜੀ ਚਲੇ ਗਏ ਤੇ ਪਿੱਛੋਂ ਸਤਿਗੁਰੂ ਜੀ ਨੇ ਉਦਮ ਕੀਤਾ ਹੈ, ਘਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪੁਰਸ਼ਾਰਥ ਕੀਤਾ ਹੈ,
ਨਗਰ ਵਸਾਵਨ ਕੋ ਚਿਤ ਕਰੇ,
ਮਹਾਰਾਜ ਜੀ ਦੇ ਚਿੱਤ ਚ ਖਿਆਲ ਫੁਰਿਆ ਵੀ ਨਗਰ ਵਸਾਈਏ, ਸੁੰਦਰ ਨਗਰ ਇਸ ਜਗ੍ਹਾ ਤੇ ਵਸਾਈਏ,
ਰਿਪ ਕੇ ਲੋਕ ਗ੍ਰਾਮ ਕੇ ਔਰ,
ਕਹਿਲੂਰ ਰਿਆਸ ਦਾ ਰਾਜਾ ਸੀ ਜਾਂ ਨੇੜੇ ਤੇੜੇ ਜਿਹੜੇ ਲੋਕ ਰਹਿਣ ਵਾਲੇ ਸਨ ਜਿਨ੍ਹਾਂ ਦੀ ਇਹ ਜ਼ਮੀਨ ਸੀ,
ਕਰਤ ਮਾਲਕੀ ਜੋਤਿਸ ਤੋਰ,
ਜਿਹੜੇ ਉਸ ਜਗ੍ਹਾ ਦੀ ਮਾਲਕੀ ਕਰਦੇ ਸਨ ਵੀ ਇਹ ਜ਼ਮੀਨ ਸਾਡੀ ਹੈ। ਕਹਿਲੂਰ ਦਾ ਰਾਜਾ ਕਹਿੰਦਾ ਸੀ ਜ਼ਮੀਨ ਮੇਰੀ ਹੈ, ਕਈ ਪਹਾੜੀ ਲੋਕ ਵੀ ਉੱਥੇ ਆਪਣੀ ਮਲਕੀਅਤ ਕਰਦੇ ਸਨ ਵੀ ਇਹ ਜ਼ਮੀਨ ਸਾਡੀ ਹੈ, ਟੁਕੜਾ ਸਾਡਾ ਹੈ। ਜਿਹੜੇ ਜਿਹੜੇ ਲੋਕ ਜਾਂ ਰਾਜਾ ਜਿਹੜੀ ਜ਼ਮੀਨ ਦੇ ਉੱਤੇ ਆਪਣੀ ਮਲਕੀਅਤ ਕਰਦੇ ਸਨ,
ਸਤਿਗੁਰੂ
ਨੌਵੇਂ ਪਾਤਸ਼ਾਹ ਨੇ ਆਪਣੇ ਮਸੰਦ ਉਹਨਾਂ ਕੋਲ ਭੇਜੇ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਸੀ। ਇਹ ਨਹੀਂ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਸਤਿਗੁਰਾਂ ਨੇ ਕਬਜ਼ਾ ਕਰ ਲਿਆ, ਕਬਜ਼ਾ ਨਹੀਂ ਕੀਤਾ, ਜਿਹਦੀ ਜਿਹੜੀ ਜ਼ਮੀਨ ਸੀ, ਜਿਹੜੇ ਜਿਹੜੇ ਮਾਲਕ ਸੀ ਇਸ ਜ਼ਮੀਨ ਦੇ, ਰਾਜੇ ਦੇ ਸਮੇਤ, ਜਿਹੜੇ ਕਹਿਲੂਰ ਰਿਆਸ ਦਾ ਰਾਜਾ ਸੀ ਉਹਦੇ ਸਮੇਤ ਜਿਹੜਾ ਜਿਹੜਾ ਵੀ ਮਾਲਕ ਸੀ, ਉਹਨਾਂ ਸਾਰਿਆਂ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਮਸੰਦ ਭੇਜੇ ਨੇ,
ਜਾਏ ਪਹੁੰਚ ਪ੍ਰਸੰਗ ਸੁਣਾਇਓ,
ਸਾਰਿਆਂ ਕੋਲ ਪਹੁੰਚ ਕੇ ਪ੍ਰਸੰਗ ਸੁਣਾਇਆ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ। ਮਸੰਦਾਂ ਨੇ ਜਾ ਕੇ ਰਾਜੇ ਨੂੰ ਵੀ ਦੱਸਿਆ ਜਿਹੜਾ ਕਹਿਲੂਰ ਦਾ ਰਾਜਾ ਸੀ, ਜਿਹੜੇ ਉਹ ਪਹਾੜੀ ਲੋਕ ਇਸ ਜ਼ਮੀਨ ਦੀ ਮਲਕੀਅਤ ਰੱਖਦੇ ਸੀ ਉਹਨਾਂ ਨੂੰ ਵੀ ਜਾ ਕੇ ਦੱਸਿਆ,
ਸ੍ਰੀ ਹਰ ਗੋਬਿੰਦ ਗੁਰੂ ਵਿਸਾਲਾ, ਤਿਨਕੇ ਨੰਦਨ ਤੀਰ ਕਿਰਪਾਲਾ,
ਜਾ ਕੇ ਦੱਸਿਆ ਉਹਨਾਂ ਨੂੰ, ਜਾ ਕੇ ਦੱਸਿਆ ਮਸੰਦਾਂ ਨੇ ਵੀ ਇਹ ਜਗ੍ਹਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਡੇਰਾ ਕੀਤਾ, ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੋ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਨੇ, ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਹਨ,
ਜਿਨ ਸ੍ਰੀ ਤੇਗ ਬਹਾਦਰ ਨਾਮ,
ਜਿਨ੍ਹਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਮ ਹੈ,
ਬਿਰਤੀ ਸ਼ਾਂਤ ਕੀ ਬਦਗੁਣ ਧਾਮੋ,
ਔਰ ਜਿਨ੍ਹਾਂ ਦੀ ਸ਼ਾਂਤ ਕੀ ਬਿਰਤੀ ਹੈ, ਜੋ ਸਤੋ ਗੁਣੀ ਬਿਰਤੀ ਦੇ ਮਾਲਕ ਨੇ, ਹਰ ਵੇਲੇ ਸ਼ਾਂਤ ਬਿਰਤੀ ਚ ਰਹਿੰਦੇ ਨੇ, ਜਿਨ੍ਹਾਂ ਦਾ ਸਾਰਾ ਜੀਵਨ ਵੈਰਾਗ ਦੇ ਵਿਚ ਹੀ ਬਤੀਤ ਹੋਇਆ, 26 ਸਾਲ ਤਾਂ ਇਕ ਭੋਰੇ ਵਿਚ ਹੀ ਤਪ ਕਰਦੇ ਰਹੇ ਨੇ, ਇਹੋ ਜੀ ਅਵਸਥਾ ਦੇ ਮਾਲਕ ਸ਼ਾਂਤ ਚਿਤ ਬਿਰਤੀ ਰੱਖਣ ਵਾਲੇ ਨੇ,
ਸੋਚਾ ਤੈ ਨਗਰ ਵਸਾਏ,
ਉਹ ਇੱਥੇ ਨਗਰ ਵਸਾਉਣਾ ਚਾਹੁੰਦੇ ਨੇ ਜਿੱਥੇ ਉਹਨਾਂ ਨੇ ਡੇਰਾ ਕੀਤਾ, ਜਿੱਥੇ ਜਵਾਡੀ ਜ਼ਮੀਨ ਹੈ, ਆਨੰਦਪੁਰ ਸਾਹਿਬ ਦੀ ਜਿਹੜੀ ਜਗ੍ਹਾ ਜਿਹਨੂੰ ਦੂਣ ਦਾ ਇਲਾਕਾ ਕਹਿੰਦੇ ਸੀ, ਪਹਾੜਾਂ ਦੇ ਵਿਚਕਾਰ ਇਹ ਦੂਣ ਦਾ ਇਲਾਕਾ ਖਾਲੀ ਜਗ੍ਹਾ ਸੀ, ਕਹਿੰਦੇ ਜਿਹੜੀ ਦੂਣ ਹੈ ਇਹ ਜਿੱਥੇ ਤੁਸੀਂ ਆਪਣੀ ਮਲਕੀਅਤ ਰੱਖਦੇ ਹੋ, ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਇੱਕ ਪਵਿੱਤਰ ਸੋਹਣਾ ਸੁੰਦਰ ਗੁਰੂ ਨਗਰ ਵਸਾਉਣਾ ਚਾਹੁੰਦੇ ਨੇ,
ਜਥਾ ਇਹਨੂੰ ਕੇ ਜੇ ਸ਼ਿਟ ਭਰਾਤਾ, ਬਾਬਾ ਗੁਰ ਦਿੱਤਾ ਬਕਿਆਤਾ,
ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਸਨ ਜਿਨ੍ਹਾਂ ਦਾ ਨਾਂ ਧੰਨ ਬਾਬਾ ਗੁਰਦਿੱਤਾ ਜੀ ਸੀ, ਜਿਵੇਂ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਹੋਏ ਨੇ,
ਪੂਰਬ ਆਏ ਨਿਕਟ ਗਿਰ ਥਾਨ,
ਪਹਿਲਾਂ ਆਏ ਸਨ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਤੋਂ ਆ ਕੇ ਉਹਨਾਂ ਨੇ ਪਹਾੜਾਂ ਦੇ ਨੇੜੇ ਰਮਣੀਕ ਜਗ੍ਹਾ ਵੇਖ ਕੇ
ਇੱਕ ਰਮਣੀਕ ਆਨੰਦ ਮਾਨ,
ਔਰ ਆ ਕੇ ਬੜੀ ਸੋਹਣੀ ਰਮਣੀਕ ਆਨੰਦਮਈ ਜਗ੍ਹਾ ਵੇਖ ਕੇ
ਸ੍ਰੀ ਕੀਰਤਪੁਰ ਕੀਨ ਬਸਾਵਨ, ਚਾਰੋਂ ਬਰਨ ਕਰੇ ਘਰ ਪਾਵਨ,
ਸ੍ਰੀ ਕੀਰਤਪੁਰ ਸਾਹਿਬ ਨਗਰ ਵਸਾਇਆ, ਕਿਉਂਕਿ ਕੀਰਤਪੁਰ ਸਾਹਿਬ ਪ੍ਰਸਿੱਧ ਸੀ, ਤੇ ਭਾਈ ਇਹ ਜਿਹੜੇ ਮਸੰਦ ਨੇ ਦੱਸ ਰਹੇ ਨੇ ਬੜੇ ਵਿਸਥਾਰ ਨਾਲ, ਉਹਨਾਂ ਦੇ ਛੋਟੇ ਭਰਾ ਨੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਨੇ ਬੜਾ ਸੋਹਣਾ ਨਗਰ ਕੀਰਤਪੁਰ ਸਾਹਿਬ ਨਗਰ ਵਸਾਇਆ, ਜੋ ਬੜਾ ਸੁੰਦਰ ਤੇ ਰਮਣੀਕ ਹੈ,
ਚਾਰੋਂ ਵਰਨ ਕਰੇ ਘਰ ਪਾਵਨ,
ਜਿਸ ਨਗਰ ਦੇ ਵਿਚ ਚਾਰਾਂ ਵਰਨਾਂ ਦੇ ਲੋਕਾਂ ਨੇ ਆ ਕੇ ਘਰ ਬਣਾਏ, ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਣਾਂ ਦੇ ਲੋਕਾਂ ਨੇ ਆ ਕੇ ਜਿਸ ਨਗਰ ਵਿਚ ਆਪਣੇ ਮਕਾਨ ਬਣਾਏ ਨੇ, ਕੀਰਤਪੁਰ ਸਾਹਿਬ ਐਸਾ ਨਗਰ ਹੈ।
ਸਿਰੇ ਅਭਿਲਾਖ ਦੇ ਸਿਰ ਚਾਲੇ,
ਉਸੇ ਤਰ੍ਹਾਂ ਦੀ ਅਭਿਲਾਖਾ ਸਤਿਗੁਰੂ ਜੀ ਰੱਖ ਰਹੇ ਨੇ ਨੌਵੇਂ ਪਾਤਸ਼ਾਹ। ਉਹ ਜਿਹਾ ਹੀ ਇੱਕ ਸੁੰਦਰ ਨਗਰ ਜਿਹੋ ਜਿਹਾ ਕੀਰਤਪੁਰ ਸਾਹਿਬ ਹੈ, ਉਦਾਂ ਦਾ ਇੱਕ ਸੁੰਦਰ ਨਗਰ, ਸੋਹਣੀ ਨਗਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਸਾਉਣਾ ਚਾਹੁੰਦੇ ਨੇ।
ਜਰ ਖਰੀਦ ਚਿੱਤ ਕੋ ਚਿੱਤ ਚਏ,
ਮਹਾਰਾਜ ਜੀ ਇਹ ਜਰ ਖਰੀਦਣੀ ਚਾਹੁੰਦੇ ਨੇ ਤੁਹਾਡੇ ਕੋਲੋਂ, ਜਿਹੜੀ ਇਹ ਜ਼ਮੀਨ ਹੈ ਜਿੱਥੇ ਨਗਰ ਵਸਾਉਣਾ ਹੈ। ਮਹਾਰਾਜ ਜੀ ਨਹੀਂ ਚਾਹੁੰਦੇ ਕਿ ਤੁਹਾਡੇ ਕੋਲੋਂ ਇਹ ਮੁੱਲ ਤੁਹਾਡੇ ਕੋਲੋਂ ਲੈ ਕੇ ਕਬਜ਼ਾ ਕਰਕੇ ਉਹਦੇ ਤੇ ਨਗਰ ਵਸਾਉਣ। ਮਹਾਰਾਜ ਜੀ ਖਰੀਦ ਕੇ ਆਪਣੀ ਜਗ੍ਹਾ ਮੁੱਲ ਤਾਰ ਕੇ ਤੁਹਾਨੂੰ ਜਗ੍ਹਾ ਦਾ ਮੁੱਲ ਦੇ ਕੇ ਫਿਰ ਉੱਥੇ ਨਗਰ ਵਸਾਉਣਾ ਚਾਹੁੰਦੇ ਨੇ।
ਇਸ ਕਾਰਨ ਤੇ ਹਮ ਚਲ ਆਏ,
ਕਰਕੇ ਅਸੀਂ ਤੁਹਾਡੇ ਕੋਲ ਚੱਲ ਕੇ ਆਇਆ ਵੀ ਤੁਸੀਂ ਜਿੰਨਾ ਉਸ ਜ਼ਮੀਨ ਦਾ ਮੁੱਲ ਲਾਣਾ ਲਾ ਲਓ, ਜਿੰਨੇ ਤੁਹਾਨੂੰ ਰੁਪਈਏ ਪੈਸੇ ਉਸ ਜ਼ਮੀਨ ਦੇ ਚਾਹੀਦੇ ਨੇ ਦੱਸ ਦਿਓ।
ਸੁਣ ਮਸੰਦ ਤੇਰੇ ਸਮਦਾਏ ਨਰ ਸਮਦਾਏ,
ਹੁਣ ਜਿਨ੍ਹਾਂ ਜਿਨ੍ਹਾਂ ਲੋਕਾਂ ਦੀ ਉਹ ਜ਼ਮੀਨ ਸੀ, ਜਦੋਂ ਉਨ੍ਹਾਂ ਨੇ ਸੁਣਿਆ ਮਸੰਦਾਂ ਦੇ ਕੋਲੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸੁਣਿਆ,
ਅਵਨੀ ਪਤੀ ਕੋ ਬੂਜਨ ਕੀਨਾ,
ਹੁਣ ਉਹ ਆਪਣੇ ਆਪ ਨਹੀਂ ਸੀ ਵੇਖ ਸਕਦੇ, ਉਹਨਾਂ ਨੂੰ ਉਹ ਜ਼ਮੀਨ ਰਾਜੇ ਨੇ ਦਿੱਤੀ ਹੋਈ ਸੀ, ਕਹਿਲੂਰ ਦਾ ਜਿਹੜਾ ਰਾਜਾ ਸੀ, ਉਹਨਾਂ ਨੇ ਉਹਨੂੰ ਵੀ ਜਾ ਕੇ, ਜਿਹੜਾ ਕਹਿਲੂਰ ਦਾ ਰਾਜਾ ਉਸ ਵੇਲੇ ਤਾਰਾ ਚੰਦ ਗਿਣਿਆ ਜਾਂਦਾ ਸੀ, ਉਹਨੂੰ ਜਾ ਕੇ ਪੁੱਛਿਆ, ਉਹਨੂੰ ਜਾ ਕੇ ਮਿਲੇ।
ਤੀਨੋ ਹੁਕਮ ਨੀਤੇ ਜਿਤ ਚੀਨਾ,
ਉਹਨੂੰ ਜਾ ਕੇ ਮਿਲੇ ਤੇ ਉਹਨੇ ਹੁਕਮ ਦੇ ਦਿੱਤਾ, ਕਹਿੰਦਾ ਜਾਓ ਭਾਈ ਤੁਸੀਂ ਵੇਚ ਸਕਦੇ ਹੋ ਜਗ੍ਹਾ, ਇਹ ਜ਼ਮੀਨ ਤੁਸੀਂ ਵੇਚ ਸਕਦੇ ਹੋ।
ਰਿਪਕੇ ਨਰ ਹਰ ਗ੍ਰਾਮ ਨਕੇਰੇ ਆਏ ਸਥਾਨ ਸਰਬ ਕੋਹੇਰੇ,
ਰਾਜੇ ਦੀ ਵੀ ਜਗ੍ਹਾ ਸੀ ਉੱਥੇ, ਰਾਜੇ ਨੇ ਆਪਣੇ ਬੰਦੇ ਭੇਜੇ ਵੀ ਜਾ ਕੇ ਤੁਸੀਂ ਮੁਆਇਨਾ ਕਰੋ ਵੀ ਕਿਹੜੀ ਜਗ੍ਹਾ ਹੈ, ਕਿੰਨੀ ਜਗ੍ਹਾ ਜਿਹੜੀ ਗੁਰੂ ਸਾਹਿਬ ਜੀ ਮੰਗਦੇ ਨੇ, ਕਿੰਨਾ ਕੁ ਇਲਾਕਾ ਉਹਨਾਂ ਨੂੰ ਚਾਹੀਦਾ ਨਗਰ ਵਸਾਉਣ ਵਾਸਤੇ। ਉਹਨੇ ਆਪਣੇ ਬੰਦੇ ਵੀ ਭੇਜੇ ਤੇ ਜਿਹੜੇ ਉਸ ਜ਼ਮੀਨ ਦੇ ਨਾਲ ਨਾਲ ਹੋਰ ਮਾਲਕ ਸੀ, ਉਹ ਵੀ ਸਾਰੇ ਚੱਲ ਕੇ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ।
ਸਮੇਂ ਜਿਮ ਮੁੱਲ ਬਖਾਨਾ,
ਸਾਰਿਆਂ ਨੇ ਮਿਲ ਕੇ ਇਕੱਠਾ ਮੁੱਲ ਪਾ ਦਿੱਤਾ ਸਾਰੀ ਜ਼ਮੀਨ ਦਾ, ਵੀ ਇਹ ਜਿੰਨੀ ਕੁ ਜ਼ਮੀਨ, ਮਹਾਰਾਜ ਜੀ ਨੇ ਦੱਸ ਦਿੱਤਾ ਵੀ ਇੰਨੀ ਜ਼ਮੀਨ ਸਾਨੂੰ ਚਾਹੀਦੀ ਹੈ ਨਗਰ ਵਸਾਉਣ ਵਾਸਤੇ। ਉਹਨਾਂ ਸਾਰਿਆਂ ਨੇ ਮਿਲ ਕੇ ਮੁੱਲ ਪਾ ਦਿੱਤਾ, ਜ਼ਮੀਨ ਦਾ ਜਗ੍ਹਾ ਦਾ ਮੁੱਲ ਪਾ ਦਿੱਤਾ।
ਕੀਰਤਕ ਦਰਬ ਦੀਨ ਤਿੰਨ ਪਾਨਾ,
ਮਹਾਰਾਜ ਜੀ ਨੇ ਮਾਇਆ ਦੇ ਗੱਫੇ ਉਹਨਾਂ ਨੂੰ ਦੇ ਦਿੱਤੇ, ਲਓ ਭਾਈ ਜਿੰਨਾ ਮੁੱਲ ਪਾਉਂਦੇ ਹੋ ਲੈ ਲਓ।
ਜ਼ਰ ਖਰੀਦ ਕੇ ਪੱਟੇ ਲਿਕਾਏ ਲੈ ਸਤਿਗੁਰ ਨਿਜ ਨਿਕਟ ਰਖਾਏ,
ਮਹਾਰਾਜ ਜੀ ਨੇ ਸਾਰਿਆਂ ਕੋਲੋਂ ਜ਼ਮੀਨ ਖਰੀਦ ਲਈ, ਜਿਹੜਾ ਜਿਹੜਾ ਮਾਲਕ ਸੀ ਜ਼ਮੀਨ ਦਾ ਉਹਨਾਂ ਕੋਲੋਂ ਪਟਾ ਲਿਖਾ ਲਿਆ। ਅੱਜ ਕੱਲ ਰਜਿਸਟਰੀਆਂ ਹੁੰਦੀਆਂ ਨੇ, ਉਦੋਂ ਪਟਾ ਲਿਖਿਆ ਜਾਂਦਾ ਸੀ, ਜਿਹਦੀ ਜਿਹਦੀ ਜ਼ਮੀਨ ਸੀ ਸਾਰਿਆਂ ਕੋਲੋਂ ਪਟੇ ਲਿਖਵਾ ਲਏ। ਔਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ਤੇ ਇਹ ਸਾਰੀ ਜਗ੍ਹਾ ਖਰੀਦ ਲਈ।
ਰੁਚਿਰ ਮਹੂਰਤ ਮੈਂ ਕਰ ਤਿਆਰੇ ਗਨ ਕਾਰੀ ਗਰ ਲੀਨ ਅਕਾਰੇ,
ਮਹਾਰਾਜ ਜੀ ਨੇ ਜਦੋਂ ਜਗ੍ਹਾ ਜ਼ਮੀਨ ਖਰੀਦ ਲਈ, ਫਿਰ ਗਰੀਬ ਨਵਾਜ ਪਾਤਸ਼ਾਹ ਹੁਣ ਨਗਰ ਦੀ ਮੋਹੜੀ ਗੱਡਣਾ ਚਾਹੁੰਦੇ ਨੇ, ਨਗਰ ਵਸਾਉਣ ਵਾਸਤੇ ਨੀਂਹ ਪੱਥਰ ਰੱਖਣਾ ਚਾਹੁੰਦੇ ਨੇ। ਉਹ ਭਲਾ ਸਮਾਂ ਜਾਣ ਕੇ ਸਤਿਗੁਰਾਂ ਨੇ ਜਿੰਨੇ ਕਾਰੀਗਰ ਸਨ, ਜਿਨ੍ਹਾਂ ਨਗਰ ਵਸਾਉਣਾ ਹੈ, ਮਕਾਨ ਬਣਾਉਣੇ ਨੇ, ਮਹਿਲ ਉਸਾਰਨੇ ਨੇ, ਉਹ ਸਾਰੇ ਕਾਰੀਗਰਾਂ ਨੂੰ ਗਰੀਬ ਨਵਾਜ ਪਾਤਸ਼ਾਹ ਜੀ ਨੇ ਸੱਦਿਆ ਹੈ।
ਪਿੰਡ ਮਜੂਰਨ ਦੇ ਤਨ ਆਨੇ,
ਗੁਰੂ ਕੇ ਮਹਿਲਾਂ ਵਾਲਾ, ਕਿਉਂਕਿ ਪੁਰਾਣਾ ਆਨੰਦਪੁਰ ਸਾਹਿਬ ਦਾ ਜਿਹੜਾ ਨਗਰ ਗੁਰੂ ਕੇ ਮਹਿਲ ਜਿੱਥੇ ਸਤਿਗੁਰਾਂ ਦਾ ਸਥਾਨ ਹੈ, ਉਥੋਂ ਮਹਾਰਾਜ ਜੀ ਨੇ ਨਗਰ ਵਸਾਇਆ ਸੀ। ਉਹ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੇ ਮਜ਼ਦੂਰਾਂ ਨੂੰ, ਕਾਰੀਗਰਾਂ ਨੂੰ ਸੱਦ ਲਿਆ, ਉਹਨਾਂ ਨੂੰ ਵੀ ਖੁੱਲੀ ਮਾਇਆ ਦੇ ਗੱਫੇ ਮਜ਼ਦੂਰਾਂ ਨੂੰ ਦਿੱਤੇ ਹਨ।
ਸਭ ਆਪਣੇ ਸੰਗ ਪਿਆਨੇ,
ਸਾਰਿਆਂ ਨੂੰ ਆਪਣੇ ਨਾਲ ਲੈ ਕਰਕੇ,
ਸਭ ਤਰਕੀਬ ਆਪ ਉਪਦੇਸ਼ੇ,
ਤਰਕੀਬ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਉਪਦੇਸ਼ ਦੇ ਕੇ ਦੱਸੀ ਵੀ ਏਦਾਂ ਏਦਾਂ ਵਸਾਉਣਾ, ਇੱਥੇ ਆਹ ਚੀਜ਼ ਬਣਾਉਣੀ ਹੈ, ਇੱਥੇ ਮਕਾਨ ਉਸਾਰਨਾ, ਇੱਥੇ ਕੰਧ ਉਸਾਰਨੀ ਹੈ, ਏਦਾਂ ਏਦਾਂ ਨਗਰ ਦਾ ਸਾਰੇ ਨਕਸ਼ਾ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਆਪ ਉਹਨਾਂ ਮਜ਼ਦੂਰਾਂ ਤੇ ਕਾਰੀਗਰਾਂ ਨੂੰ ਦੱਸਿਆ।
ਸਦਨ ਆਨ ਕੀ ਨੀਮ ਵਿਸ਼ੇਸ਼ੇ,
ਮਹਾਰਾਜ ਜੀ ਨੇ ਆਪਣੇ ਘਰ ਦੀ ਜਿਹੜੀ ਨੀਮ ਹੈ ਉਹ ਵੀ ਭਲੀ ਪ੍ਰਕਾਰ ਨਾਲ ਵਿਸ਼ੇਸ਼ ਕਰਕੇ ਰਖਵਾਈ ਹੈ।
ਥਾਨ ਅਜੀਤ ਜਾਨਪੁਰ ਕੀਨਾ ਵਿਜੈ ਮਹੂਰਤ ਮੈਂ ਚਿੱਤ ਚੀਨਾ,
ਮਹਾਰਾਜ ਜੀ ਨੇ ਵੇਖਿਆ ਵੀ ਇਹ ਜਗ੍ਹਾ ਇਹ ਸਥਾਨ ਅਜੀਤ ਹੈ, ਇਸ ਜਗ੍ਹਾ ਨੂੰ ਕੋਈ ਜਿੱਤ ਨਹੀਂ ਸਕੇਗਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਵੇਖਿਆ ਵੀ ਇਹ ਜਗ੍ਹਾ ਅਜੀਤ ਹੈ, ਆਨੰਦਪੁਰ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਿਆ, ਨੌ ਮਹੀਨੇ ਘੇਰਾ ਪਾਈ ਰੱਖਿਆ ਪਾਪੀਆਂ ਤੁਰਕਾਂ ਨੇ, ਪਰ ਆਨੰਦਪੁਰ ਸਾਹਿਬ ਨਹੀਂ ਜਿੱਤ ਸਕੇ। ਤੋ ਇਹ ਅਜੀਤ ਜਗ੍ਹਾ ਬੜੀਆਂ ਜਗ੍ਹਾ ਹੋਈਆਂ ਆਨੰਦਪੁਰ ਸਾਹਿਬ ਦੇ ਇਲਾਕੇ ਚ, ਪਰ ਆਨੰਦਪੁਰ ਸਾਹਿਬ ਨੂੰ ਕੋਈ ਨਹੀਂ ਜਿੱਤ ਸਕਿਆ। ਇਸ ਕਰਕੇ ਕਹਿੰਦੇ ਮਹਾਰਾਜ ਨੌਵੇਂ ਪਾਤਸ਼ਾਹ ਵੀ ਅਜੀਤ ਜਗ੍ਹਾ ਹੈ, ਤੇ ਜਦੋਂ ਕਹਿੰਦੇ ਭਲੇ ਪਰਮੇਸ਼ਰ ਵੱਲੋਂ ਜਦੋਂ ਨੀਂਹ ਪੱਥਰ ਰੱਖਿਆ ਗਿਆ ਨਾ ਆਨੰਦਪੁਰ ਸਾਹਿਬ ਦਾ ਨੌਵੇਂ ਪਾਤਸ਼ਾਹ ਵੱਲੋਂ, ਕਹਿੰਦੇ ਉਸ ਵੇਲੇ ਵਿਜੈ ਮਹੂਰਤ ਸੀ, ਵਿਜੈ ਦਾ ਮਹੂਰਤ ਸੀ, ਸੁਭਾਵਿਕ ਹੀ ਮਹੂਰਤ ਵੀ ਵਿਜੈ ਦਾ ਸੀ। ਇਸ ਕਰਕੇ ਅਜੀਤ ਸਥਾਨ ਹੈ ਜਿਹਨੂੰ ਕੋਈ ਜਿੱਤ ਨਹੀਂ ਸਕਦਾ।
ਚੱਕ ਲਗਾਏ ਗੁਰ ਪ੍ਰਥਮ ਮਨਾਏ,
ਵੱਡਿਆਂ ਸਤਿਗੁਰਾਂ ਨੂੰ ਮਨਾ ਕੇ, ਵੱਡਿਆਂ ਸਤਿਗੁਰਾਂ ਦੇ ਚਰਨਾਂ ਚ ਅਰਦਾਸਾਂ ਸੋਧ ਕੇ, ਗਰੀਬ ਨਵਾਜ ਪਾਤਸ਼ਾਹ ਜੀ ਨੇ ਨਗਰ ਦਾ ਟੱਕ ਲਾਇਆ ਹੈ,
ਦਾਸਨ ਤੇ ਪਕਵਾਨ ਅਨਾਏ,
ਮਹਾਰਾਜ ਜੀ ਨੇ ਪਕਵਾਨ ਮੰਗਾਏ, ਮਠਿਆਈਆਂ ਮੰਗਵਾਈਆਂ, ਮਿਸ਼ਟਾਨ ਮੰਗਵਾਏ, ਕਿਉਂਕਿ ਬੜੀ ਖੁਸ਼ੀ ਦੀ ਬਾਤ ਹੈ ਨਗਰ ਵਸਾਉਣ ਲੱਗੇ ਨੇ। ਇਸ ਕਰਕੇ ਮਠਿਆਈਆਂ ਪਕਵਾਨ ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਮੰਗਵਾਈਆਂ ਹਨ।
ਸਰਬ ਪ੍ਰਕਾਰ ਕੀਨ ਗਨ ਮੰਗਲ,
ਪ੍ਰਕਾਰ ਦੇ ਮੰਗਲ ਕੀਤੇ ਨੇ, ਖੁਸ਼ੀਆਂ ਮਨਾਈਆਂ ਹਨ।
ਜਿਨ ਦਰਸ਼ਨ ਤੇ ਮਿਟੈ ਅਮੰਗਲ,
ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਸੋਗ ਮਿਟ ਜਾਂਦੇ ਨੇ, ਰੋਗ ਮਿਟ ਜਾਂਦੇ ਨੇ। ਐਸੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੇ ਦੀਦਾਰ ਪਰਸਿਆਂ ਨਾ ਰੋਗ ਰਹਿੰਦੇ ਨੇ ਨਾ ਸੋਗ ਰਹਿੰਦੇ ਨੇ, ਐਸੇ ਗਰੀਬ ਨਵਾਜ ਪਾਤਸ਼ਾਹ ਜੀ ਹਨ।
ਕਾਰੀਗਰ ਲਗਾਏ ਗਨ ਦੇ,
ਅੱਜ ਨੇ ਕਾਰੀਗਰ ਲਾ ਦਿੱਤੇ, ਮਜ਼ਦੂਰ ਲਾ ਦਿੱਤੇ, ਕਾਮੇ ਲਾ ਦਿੱਤੇ ਨਗਰ ਵਸਾਉਣ ਵਾਸਤੇ,
ਉਸਾਰਨ ਲਾਗਤ ਵੇ,
ਖੁਦਾਈ ਕਰਕੇ ਘਰ ਮਹਾਰਾਜ ਜੀ ਦੇ ਮਹਿਲ ਬਣਾਉਣ ਲੱਗੇ, ਗੁਰੂ ਕੇ ਮਹਿਲ, ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਮਹਿਲ ਉਸਰਨ ਲੱਗੇ।
ਵਸਣ ਹਾਰ ਗਨ ਲੋਕ ਬੁਲਾਏ,
ਫਿਰ ਇਸ ਨਗਰ ਚ ਵਸਣ ਵਾਸਤੇ ਲੋਕਾਂ ਨੂੰ ਵੀ ਸੱਦੇ ਭੇਜ ਦਿੱਤੇ, ਭਾਈ ਨਵਾਂ ਨਗਰ ਵਸਣ ਲੱਗਾ, ਸਤਲੁਜ ਦਰਿਆ ਦੇ ਕੰਢੇ ਤੇ ਬੜੀ ਰਮਣੀਕ ਜਗ੍ਹਾ ਹੈ, ਰਮਣੀਕ ਸਥਾਨ ਹੈ ਸ੍ਰੀ ਆਨੰਦਪੁਰ ਸਾਹਿਬ ਦਾ। ਇਸ ਕਰਕੇ ਜਿਨ੍ਹਾਂ ਜਿਨ੍ਹਾਂ ਇੱਥੇ ਵਸਣਾ ਉਹ ਆ ਕੇ ਇੱਥੇ ਨਿਵਾਸ ਕਰ ਲੈਣ। ਆਨੰਦਪੁਰ ਸਾਹਿਬ ਦੀ ਧਰਤੀ ਵਾਕਈ ਕਮਾਲ ਦੀ ਧਰਤੀ ਹੈ, ਬੜਾ ਸੋਹਣਾ ਨਗਰ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਦਾ। ਕਲਗੀਧਰ ਦੇ 52 ਕਵੀਆਂ ਚ ਇੱਕ ਕਵੀ ਨੇ ਆਨੰਦਪੁਰ ਸਾਹਿਬ ਦੀ ਉਪਮਾ ਕਰਦਿਆਂ ਲਿਖਿਆ, ਉਹ ਕਹਿੰਦਾ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ, ਸੁਣ ਸੁਣ ਸੁਧ ਭੁੱਲਦੀ ਏ ਨਰ ਨਾਹ ਦੀ। ਕਹਿੰਦੇ ਆਨੰਦ ਦੇ ਵਾਜੇ ਆਨੰਦਪੁਰ ਸਾਹਿਬ ਚ ਵੱਜਦੇ ਨੇ, ਐਸੀ ਸੁੰਦਰ ਨਗਰੀ ਮਹਾਰਾਜ ਸੱਚੇ ਪਾਤਸ਼ਾਹ ਵਸਾਈ ਸੱਦੇ ਭੇਜ ਦਿੱਤੇ, ਜਿਨ੍ਹਾਂ ਨੇ ਇੱਥੇ ਨਗਰ ਚ ਆ ਕੇ ਵਸਣਾ, ਭਾਈ ਆ ਕੇ ਨਿਵਾਸ ਕਰ ਲੋ।
ਦਾਨ ਮਾਨ ਕਰ ਸੂਰ ਖਾਏ,
ਦਾਨ ਮਾਨ ਦੇ ਕੇ, ਜਿਹੜਾ ਕੋਈ ਗਰੀਬ ਗੁਰਦਾ ਆਉਂਦਾ ਸੀ, ਮਹਾਰਾਜ ਅਸੀਂ ਤਾਂ ਮਕਾਨ ਨੀ ਬਣਾ ਸਕਦੇ ਆਪ ਦੇ, ਮਹਾਰਾਜ ਜੀ ਨੇ ਆਪਣੇ ਖਜ਼ਾਨਿਆਂ ਚ ਮਾਇਆ ਦੇਣੀ, ਲੋ ਭਾਈ ਆਪਣੇ ਰਹਿਣ ਵਾਸਤੇ ਮਕਾਨ ਬਣਵਾਓ, ਮੰਦਰ ਬਣਵਾਓ, ਆਪ ਉਹਨਾਂ ਨੂੰ ਮਕਾਨ ਬਣਾ ਬਣਾ ਕੇ ਸਤਿਗੁਰਾਂ ਨੇ ਵੰਡੇ। ਏਦਾਂ ਗਰੀਬ ਨਵਾਜ ਪਾਤਸ਼ਾਹ ਨੇ ਜਿਹਨੂੰ ਮਾਣ ਦੀ ਲੋੜ ਸੀ ਉਹਨੂੰ ਮਾਣ ਦੇ ਕੇ ਪ੍ਰਸੰਨ ਕੀਤਾ, ਜਿਹਨੂੰ ਦਾਨ ਦੀ ਲੋੜ ਸੀ ਉਹਨੂੰ ਦਾਨ ਦੇ ਕੇ ਪ੍ਰਸੰਨ ਕੀਤਾ।
ਨਿਕਟ ਕੇ ਦੂਰ ਸੁਣਿਓ ਸਭ ਹੋਣ,
ਕੋਈ ਨੇੜੇ ਦੂਰ ਰਹਿਣ ਵਾਲੇ ਸਨ ਜਿਨ੍ਹਾਂ ਜਿਨ੍ਹਾਂ ਨੂੰ ਵੀ ਖ਼ਬਰਾਂ ਮਿਲੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਗਰੀ ਵਸਾ ਰਹੇ ਨੇ, ਦੋ ਪੁੰਨ ਨੇ, ਇੱਕ ਤੇ ਗੁਰੂ ਕੀ ਨਗਰੀ, ਦੂਜਾ ਗੁਰੂ ਦੇ ਦਰਸ਼ਨ, ਕਹਿੰਦੇ ਦੋਵੇਂ ਕੰਮ ਹੋਇਆ ਕਰਨਗੇ। ਇਸ ਕਰਕੇ ਭਾਈ ਇਸ ਗੁਰੂ ਕੀ ਨਗਰੀ ਵਿਚ ਚੱਲ ਕੇ ਨਿਵਾਸ ਕਰੀਏ, ਦੂਰੋਂ ਨੇੜਿਓਂ ਜਿਹੜਾ ਜਿਹੜਾ ਵੀ ਸੁਣਦਾ ਹੈ।
ਗੁਰਪੁਰ ਵਸਣ ਲੱਗੇ ਵਿਚ ਦੂਨ,
ਗੁਰੂਪੁਰੀ ਵਸਣ ਲੱਗੀ ਹੈ ਦੂਨ ਦੇ ਇਲਾਕੇ ਦੇ ਵਿਚ, ਪਹਾੜਾਂ ਦੇ ਵਿਚ, ਬੜੀ ਸੋਹਣੀ ਜਗ੍ਹਾ ਹੈ। ਇੱਕ ਪਾਸੇ ਦਰਿਆ ਵਗਦਾ, ਇੱਕ ਪਾਸੇ ਨੈਣਾ ਦੇਵੀ ਦਾ ਟਿੱਲਾ, ਇੱਕ ਪਾਸੇ ਪਹਾੜਾਂ ਦੀ ਸ਼ਾਖਾ ਹੈ। ਕਹਿੰਦੇ ਇਸ ਤਰ੍ਹਾਂ ਬੜੀ ਸੋਹਣੀ ਜਗ੍ਹਾ, ਬੜੀ ਰਮਣੀਕ ਜਗ੍ਹਾ ਹੈ, ਇਹ ਜਾਣ ਕੇ ਸਾਰੇ ਆ ਰਹੇ ਨੇ।
ਕੀਰਤਕ ਮਨ ਕਾਏ ਕਰ ਮਿਲੇ,
ਬਾਣੀਆਂ ਵੀ ਆ ਗਏ ਵੀ ਚਲੋ ਗੁਰੂ ਕੀ ਨਗਰੀ ਚ ਦੁਕਾਨਾਂ ਬਣਾਵਾਂਗੇ, ਤੇ ਜਿਹੜੇ ਯਾਤਰੂ ਆਇਆ ਕਰਨਗੇ ਸਾਡੀਆਂ ਦੁਕਾਨਾਂ ਤੋਂ ਸਮਾਨ ਵੇਖਿਆ ਕਰੇਗਾ, ਸਾਡੀਆਂ ਦੁਕਾਨਾਂ ਵੀ ਵਧੀਆ ਚੱਲਣਗੀਆਂ। ਏਦਾਂ ਕਈ ਬਾਣੀਆਂ ਨੇ ਆ ਕੇ ਬਾਜ਼ਾਰਾਂ ਵਿਚ ਦੁਕਾਨਾਂ ਪਾ ਲਈਆਂ,
ਪੰਜ ਹਿਸਾਤਨ ਕਰ ਭਲੇ,
ਵਪਾਰ ਕਰਨ ਵਾਸਤੇ ਹੱਟੀਆਂ ਬਣਾ ਲਈਆਂ, ਕਿਸੇ ਕੱਪੜੇ ਦੀ ਦੁਕਾਨ ਖੋਲ ਲਈ, ਕਿਸੇ ਨੇ ਪਰਚੂਨ ਦੀ ਦੁਕਾਨ ਖੋਲ ਲਈ, ਕਿਸੇ ਨੇ ਕਿਸੇ ਹਰ ਪ੍ਰਕਾਰ ਦੀਆਂ ਵਸਤੂਆਂ ਦੀਆਂ ਦੁਕਾਨਾਂ ਖੁੱਲ ਗਈਆਂ।
ਕਿਤਕ ਮਿਹਨਤੀ ਮਾਨਵ ਆਏ,
ਕਈ ਮਿਹਨਤੀ ਮਾਨਵ ਚੱਲ ਕੇ ਇਕੱਠੇ ਹੋ ਕੇ ਆ ਗਏ।
ਚਲੇ ਜੀਵ ਕਾ ਮਨ ਲਖ ਪਾਏ,
ਕਈਆਂ ਦੇ ਮਨ ਚ ਸੀ ਵੀ ਜਦੋਂ ਗੁਰੂ ਨਗਰੀ ਚ ਜਾਵਾਂਗੇ ਸਾਡੀ ਜੀਵਕਾ ਵਧੀਆ ਚੱਲੇਗੀ, ਸਾਡੀ ਉਪਜੀਵਕਾ ਭਲੀ ਪ੍ਰਕਾਰ ਨਾਲ ਚੱਲੇਗੀ। ਜਿਨ੍ਹਾਂ ਦਾ ਬਾਹਰ ਰੋਜੀ ਰੋਟੀ ਦਾ ਕੋਈ ਪ੍ਰਬੰਧ ਨਹੀਂ ਸੀ ਉਹ ਕਹਿੰਦੇ ਗੁਰੂ ਨਗਰੀ ਵਿਚ ਚੱਲਾਂਗੇ, ਉੱਥੇ ਬੱਸਾਂਗੇ, ਨਾਲੇ ਸਾਡੀ ਉਪਜੀਵਿਕਾ ਚੱਲੇਗੀ।
ਆਪਣੇ ਸਦਨੇ ਉਸਾਰ ਚੇ,
ਸਾਰਿਆਂ ਨੇ ਆਪੋ ਆਪਣੇ ਮਕਾਨ ਉਸਾਰਨੇ ਚਾਹੇ।
ਸੁਤਮੰਤਾ ਕੋਲੇ ਤਹਿਰੇ,
ਆਪਣੇ ਪੁੱਤਰ ਧੀਆਂ ਪਰਿਵਾਰਾਂ ਨੂੰ ਨਾਲ ਲੈ ਕੇ ਆ ਕੇ ਰਹਿਣ ਲੱਗੇ ਸਤਿਗੁਰਾਂ ਦੀ ਨਗਰੀ ਵਿਚ।
ਕੀਰਤਕ ਦੁਆਬੇ ਆਦਿਕ ਦੇਸ਼,
ਜਿਹੜੇ ਦੁਆਬੇ ਦੇ ਰਹਿਣ ਵਾਲੇ ਲੋਕ ਸਨ ਉਹ ਚੱਲ ਕੇ ਆਏ ਨੇ।
ਬਸਨਹਾਰ ਮਿਲ ਗੁਰੂ ਵਿਸ਼ੇਸ਼,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਆ ਕੇ ਨਿਵਾਸ ਕਰਕੇ ਆਨੰਦਪੁਰ ਸਾਹਿਬ ਚ ਵਸਣ ਲੱਗੇ ਨੇ।
ਕਿਤਕ ਪਹਾੜਨ ਕੀ ਜੈ ਦੋਨ, ਗੁਰਪੁਰ ਬਸਨ ਜਾਨ ਸਭ ਹੁਣ।
ਨੇੜੇ ਤੇੜੇ ਹੋਰ ਛੋਟੀਆਂ ਮੋਟੀਆਂ ਦੂਣਾ ਸੀ ਪਹਾੜਾਂ ਦੇ ਵਿਚ, ਕਿਉਂਕਿ ਪਹਾੜਾਂ ਵਿਚ ਕਿਤੇ ਕਿਤੇ ਟਾਵੇਂ ਟਾਵੇਂ ਘਰ ਦੂਰ ਦੂਰ ਬਣੇ ਹੁੰਦੇ ਨੇ। ਉਹਨਾਂ ਦੂਣਾ ਵਿਚ ਉਹ ਜਿਹੜੇ ਘਰ ਬਣੇ ਹੋਏ ਸੀ ਲੋਕਾਂ ਦੇ, ਜਦੋਂ ਉਹਨਾਂ ਸੁਣਿਆ ਵੀ ਗੁਰੂ ਸਾਹਿਬ ਜੀ ਦੀ ਨਗਰੀ ਵਸ ਗਈ ਹੈ, ਬੜੀ ਸੁੰਦਰ ਨਗਰੀ ਮਹਾਰਾਜ ਜੀ ਨੇ ਵਸਾਈ ਹੈ, ਸਾਰੀਆਂ ਸਹੂਲਤਾਂ ਨੇ ਉੱਥੇ, ਹਰ ਪ੍ਰਕਾਰ ਦੀ ਵਸਤੂ ਦੀਆਂ ਦੁਕਾਨਾਂ ਖੁੱਲ ਗਈਆਂ ਨੇ, ਗੁਰੂ ਕੀ ਨਗਰੀ ਵਿਚ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤੇ ਇਹ ਜਾਣ ਜਾਣ ਕੇ ਹੋਰ ਵੀ ਜਿਹੜੇ ਨੇੜੇ ਤੇੜੇ ਦੂਣ ਦੇ ਇਲਾਕਿਆਂ ਚ ਲੋਕ ਸਨ ਪਹਾੜੀ, ਉਹ ਆ ਕੇ ਸਤਿਗੁਰਾਂ ਦੇ ਨਗਰ ਚ ਵਸਣ ਲੱਗੇ।
ਸੁਤਮੰਤਾ ਆਦਿਕ ਲਈਏ ਕੁਟੰਬ,
ਆਪਣੇ ਪੁੱਤਰ ਕੁਟੰਬ ਪਰਿਵਾਰ ਨਾਲ ਲੈ ਕੇ ਰਹਿਣ ਲੱਗੇ।
ਵਸਿਓ ਚੈਤ ਹੈ ਗੁਰੂ ਅਲੰਬ,
ਸਤਿਗੁਰਾਂ ਦੇ ਆਸਰੇ ਵਸਣਾ ਚਾਹੁੰਦੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਰੱਖ ਕੇ ਕਹਿੰਦੇ, ਹੋਰ ਤਾਂ ਕੋਈ ਆਸਰਾ ਨਹੀਂ, ਹੁਣ ਨਵੇਂ ਨਗਰ ਵਿਚ ਆ ਕੇ ਵਸਣਾ, ਆਪਣਾ ਵਸਦਾ ਵਸਦਾ ਘਰ ਛੱਡ ਕੇ ਨਵੀਂ ਥਾਂ ਤੇ ਆ ਕੇ ਘਰ ਵਸਾ ਕੇ ਰਹਿਣਾ ਆਸਰਾ ਚਾਹੀਦਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਆਸਰਾ ਮਨ ਚ ਧਾਰਨ ਕਰਕੇ, ਗੁਰੂ ਦਾ ਅਲੰਬ ਲੈ ਕੇ, ਗੁਰੂ ਦੀ ਓਟ ਲੈ ਕੇ ਗੁਰੂ ਕੇ ਨਗਰ ਚ ਵਸਦੇ ਨੇ।
ਮਿਲੇ ਮਸੰਦਨ ਕੇ ਸੰਗ ਜਾਏ,
ਮਸੰਦਾਂ ਨਾਲ ਜਾ ਕੇ ਮਿਲਦੇ ਨੇ। ਮਸੰਦਾਂ ਨਾਲ ਮਿਲ ਕੇ ਪਹਿਲਾਂ ਜਗ੍ਹਾ ਬਾਰੇ ਪੁੱਛਦੇ, ਮਹਾਰਾਜ ਸਾਨੂੰ ਵੀ ਦੱਸੋ ਕਿ ਅਸੀਂ ਕਿਸ ਜਗ੍ਹਾ ਤੇ ਆਪਣਾ ਮਕਾਨ ਬਣਾਈਏ।
ਕਹਿਤ ਵਸਤ ਤੋਂ ਜਾਚਤ ਪਾਏ,
ਕਿਸੇ ਨੂੰ ਕੋਈ ਵਸਤੂ ਦੀ ਲੋੜ ਪੈਂਦੀ ਸੀ, ਮਸੰਦਾਂ ਨੂੰ ਮਿਲ ਕੇ ਲੈ ਲੈਂਦੇ। ਮਹਾਰਾਜ ਜੀ ਨੇ ਆਗਿਆ ਕੀਤੀ ਹੋਈ ਸੀ ਮਸੰਦਾਂ ਨੂੰ ਕਿ ਜਿਹੜਾ ਵੀ ਕੋਈ ਮਾਈ ਭਾਈ ਆਉਂਦਾ, ਕਿਸੇ ਨੂੰ ਜੇ ਕਿਸੇ ਵਸਤੂ ਦੀ ਲੋੜ ਹੈ ਤੇ ਗੁਰੂ ਘਰ ਵੱਲੋਂ ਉਹਨੂੰ ਦਿੱਤੀ ਜਾਵੇ।
ਹੁਕਮ ਦਿਓ ਸ਼੍ਰੀ ਤੇਗ ਬਹਾਦਰ, ਜੋ ਮੰਗੇ ਕੁਛ ਦੀਜੈ ਸਾਦਰ।
ਮਹਾਰਾਜ ਜੀ ਨੇ ਹੁਕਮ ਕੀਤਾ ਹੋਇਆ ਮਸੰਦਾਂ ਨੂੰ ਕਿ ਜਿਹੜਾ ਵੀ ਕੋਈ ਆ ਕੇ ਜੋ ਮੰਗਦਾ ਹੈ ਨਾ, ਉਹਨੂੰ ਕਿਸੇ ਨੇ ਛਚਕੇਰਨਾ ਨੀ ਵੀ ਚਲਾ ਜਾ, ਏਦਾਂ ਨੀ ਕਹਿਣਾ। ਕਹਿੰਦੇ ਜਿਹੜਾ ਕੋਈ ਆ ਕੇ ਮੰਗੇ ਉਹਨੂੰ ਸਤਿਕਾਰ ਦੇ ਨਾਲ ਉਹ ਵਸਤੂ ਦੇਣੀ, ਕੱਲੀ ਵਸਤੂ ਹੀ ਨਹੀਂ ਦੇਣੀ, ਨਾਲ ਸਤਿਕਾਰ ਵੀ ਦੇਣਾ, ਸਾਦਰ ਸਤਿਕਾਰ ਦੇ ਕੇ ਉਹਨਾਂ ਨੂੰ ਇਸ ਨਗਰ ਦੇ ਵਿਚ ਵਸਾਉਣਾ ਹੈ।
ਮਸੰਦ
ਕਰਕੇ, ਮਸੰਦ ਵੀ ਸਤਿਗੁਰਾਂ ਦੀ ਆਗਿਆ ਵਿਚ ਚੱਲ ਕੇ ਆਏ ਹੋਏ ਲੋਕਾਂ ਦੀ ਸਹਾਇਤਾ ਕਰਦੇ ਨੇ, ਮਦਦ ਕਰਦੇ ਨੇ।
ਕਾਸ਼ਿਤ ਆਦਿਕ ਦੇਸ ਬਿਲੰਦ,
ਕਿਸੇ ਨੂੰ ਲੱਕੜ ਚਾਹੀਦੀ ਹੈ ਤਾਂ ਲੱਕੜ ਦਿੰਦੇ ਨੇ, ਕਿਉਂਕਿ ਸ਼ਤੀਰਾਂ ਆਦਿਕ ਚਾਹੀਦੀਆਂ ਨੇ ਛੱਤ ਪਾਉਣ ਵਾਸਤੇ। ਇਸ ਕਰਕੇ ਗੁਰੂ ਘਰ ਵਿਚ ਲੱਕੜਾਂ ਆਦਿਕ ਸਨ, ਜੇ ਕਿਸੇ ਨੂੰ ਕਾਸ਼ਤ ਲੱਕੜ ਚਾਹੀਦੀ ਤਾਂ ਲੱਕੜ ਦਿੱਤੀ ਹੈ।
ਕੇਤਕ ਚਿਨੈ ਚਿਨਾ ਮੈਂ ਕੋਈ,
ਕਈ ਚਿਣ ਰਹੇ ਨੇ, ਕਈ ਚਿਣਵਾ ਰਹੇ ਨੇ, ਕਈ ਆਪ ਆਪਣੇ ਹੱਥੀ ਨਾਲ ਹੋ ਕੇ ਮਿਹਨਤ ਕਰਦੇ ਨੇ।
ਕੁਟੰਬ ਵਾਸੇ ਤੈ ਤੇਈ,
ਜਿੱਦਾਂ ਕਈਆਂ ਦੇ ਮਕਾਨ ਬਣ ਕੇ ਤਿਆਰ ਹੋ ਗਏ ਕੁਝ ਦਿਨਾਂ ਵਿਚ, ਤੇ ਉਹਨਾਂ ਮਕਾਨਾਂ ਵਿਚ ਆਪਣੇ ਕੁਟੰਬ ਲੈ ਕੇ, ਆਪਣੇ ਆਪਣੇ ਪਰਿਵਾਰ ਲੈ ਕੇ ਉਹਨਾਂ ਮਕਾਨਾਂ ਵਿਚ ਰਹਿਣ ਲੱਗੇ ਹਨ।
ਇੰਨੀ ਦੁਕਾਨ ਬਾਜ਼ਾਰ ਬਣਾਇਓ,
ਬੜੀਆਂ ਸੋਹਣੀਆਂ ਦੁਕਾਨਾਂ ਬਣ ਗਈਆਂ, ਬਾਜ਼ਾਰ ਬੜੇ ਬੜੇ ਸੁੰਦਰ ਖੁੱਲੇ ਬਾਜ਼ਾਰ ਬਣੇ, ਤੇ ਉਹਨਾਂ ਬਾਜ਼ਾਰਾਂ ਵਿਚ ਸੋਹਣੀਆਂ ਦੁਕਾਨਾਂ ਚਿਣ ਲਈਆਂ ਹਨ ਚਿਣਵਣ ਵਾਲਿਆਂ ਨੇ।
ਇਹ ਵਸਤਨ ਵਿਵਹਾਰ ਚਲਾਇਓ,
ਦੁਕਾਨਾਂ ਵਿਚ ਵਸਤੂਆਂ ਰੱਖ ਲਈਆਂ, ਤੇ ਵਸਤੂਆਂ ਰੱਖ ਕੇ ਵਪਾਰ ਚਲਾ ਲਿਆ, ਆਪਣਾ ਆਪਣਾ ਦੁਕਾਨਾਂ ਚਲਾ ਲਈਆਂ।
ਸੰਗਤ ਆਵਤ ਦੇਸ਼ ਵਿਦੇਸ਼,
ਸੰਗਤਾਂ ਦਾ ਤਾਂ ਮੇਲਾ ਲੱਗਾ ਹੀ ਰਹਿੰਦਾ ਸੀ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦੂਰੋਂ ਦਰੇਡਿਓਂ ਚੱਲ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਂਦੀਆਂ ਨੇ।
ਸੌਦਾ ਹੋਣ ਲੱਗੇ ਵਿਸ਼ੇਸ਼,
ਦੁਕਾਨਦਾਰੀਆਂ ਵੀ ਚੰਗੀਆਂ ਚੱਲਣ ਲੱਗੀਆਂ, ਸੌਦਾ ਹੋਣ ਲੱਗਾ ਵਿਸ਼ੇਸ਼ ਕਰਕੇ। ਦੁਕਾਨਦਾਰੀ ਦੇ ਵਿਚੋਂ ਕਹਿੰਦੇ ਹੁਣ ਕਈਆਂ ਦਾ ਸਮਾਨ ਵਿਕਣਾ ਸ਼ੁਰੂ ਹੋ ਗਿਆ, ਏਦਾਂ ਵਧੀਆ ਸੌਦਾ ਹੋਣ ਲੱਗ ਪਿਆ।
ਚਾਵਲ ਚੂਨ ਦੂਨ ਦਰ ਤੇ ਆਦਿ,
ਦੁਕਾਨਾਂ ਵਿਚ ਚਾਵਲ ਵਿਕਦੇ ਨੇ, ਚੂਨ ਆਟਾ ਵਿਕਦਾ ਹੈ, ਹੋਰ ਵੀ ਬਹੁਤ ਸਾਰਾ ਪਰਚੂਨ ਦਾ ਸਮਾਨ, ਘਿਓ ਸ਼ੱਕਰ ਖੰਡ ਆਦਿਕ ਜੋ ਜੋ ਵੀ ਚਾਹੀਦਾ ਹੈ ਉਹ ਦੁਕਾਨਾਂ ਦੇ ਵਿਚ ਵਿਕਦਾ ਹੈ।
ਭੋਜਨ ਆਦਿ,
ਸਾਰੇ ਵਣਜ ਕਰ ਰਹੇ ਨੇ ਭੋਜਨ ਵਾਸਤੇ, ਆਪਣੀ ਰੋਜੀ ਰੋਟੀ ਦਾ ਪ੍ਰਬੰਧ ਏਦਾਂ ਬਹੁਤ ਸਾਰੇ ਲੋਕਾਂ ਨੇ ਭਲੀ ਪ੍ਰਕਾਰ ਨਾਲ ਚਲਾ ਲਿਆ।
ਏਦਾਂ
ਬਹੁਤ ਸਾਰੇ ਪਰਿਵਾਰ ਆ ਕੇ ਸ੍ਰੀ ਅਨੰਦਪੁਰ ਸਾਹਿਬ ਵਸਣ ਲੱਗੇ।
ਮਿਹਨਤ ਮਨ ਠਨ ਮਾਨ
ਬੇਨਤੀ ਕਰਦੇ, ਕਈ ਮਜ਼ਦੂਰੀ ਕਰਕੇ ਵੀ ਆਪਣਾ ਗੁਜ਼ਾਰਾ ਕਰਦੇ, ਵੀ ਗੁਰੂ ਨਗਰੀ ਵਿਚ ਮਜ਼ਦੂਰੀ ਕਰਕੇ ਗੁਜ਼ਰਨਾ, ਮਕਾਨ ਬਣ ਰਹੇ ਸੀ, ਇਸ ਕਰਕੇ ਬੜੇ ਮਜ਼ਦੂਰ ਵੀ ਆ ਕੇ ਗੁਰੂ ਨਗਰ ਵਿਚ ਰਹਿਣ ਲੱਗੇ ਜਿਹੜੇ ਮਿਹਨਤ ਕਰਦੇ ਨੇ।
ਲੇਟ ਮਜ਼ਦੂਰੀ ਜੋ ਜਿਸ ਕਰੇ,
ਕਿਸੇ ਦੀ ਮਜ਼ਦੂਰੀ ਕਰਦਾ ਉਹਨੂੰ ਆਪਣੀ ਮਜ਼ਦੂਰੀ ਮਿਲਦੀ ਹੈ, ਕਿਉਂਕਿ ਆਮ ਨਵਾਬਾਂ ਦੇ ਜਿਹੜੇ ਨਗਰ ਵਸਦੇ ਸੀ ਉੱਥੇ ਲੋਕਾਂ ਨੂੰ ਵੰਗਾਰਾਂ ਭਰਨੀਆਂ ਪੈਂਦੀਆਂ ਸੀ, ਤੇ ਵੰਗਾਰੀਆਂ ਜਿਹੜੇ ਵੰਗਾਰ ਭਰਨ ਜਾਂਦੇ ਸੀ ਉਹਨਾਂ ਨੂੰ ਮਿਲਦਾ ਕੁਝ ਨਹੀਂ ਸੀ। ਇੱਥੇ ਹੁਣ ਮਜ਼ਦੂਰੀ ਵੀ ਕਰਦੇ ਨੇ, ਨਾਲੇ ਮਜ਼ਦੂਰੀ ਵੀ ਗੁਰੂ ਘਰੋਂ ਵੀ ਮਿਲਦੀ ਹੈ। ਜਿਨ੍ਹਾਂ ਜਿਨ੍ਹਾਂ ਦੀ ਮਜ਼ਦੂਰੀ ਕਰਦੇ ਨੇ ਉਹਨਾਂ ਨੂੰ ਪੂਰੀ ਮਜ਼ਦੂਰੀ ਪੂਰਾ ਦਾਮ ਮਿਲਦਾ ਹੈ।
ਆਪਣੀ ਜੀਵਕਾ ਸਮਨ ਸਰੇ,
ਸਾਰਿਆਂ ਦੀ ਆਪਣੀ ਆਪਣੀ ਸੋਹਣੀ ਜੀਵਕਾ ਚੱਲ ਪਈ।
ਪ੍ਰਥਮ ਸਮਨ ਕੋ ਜੋ ਜਿਸ ਲਾਇਕ,
ਪਹਿਲਾਂ ਜੋ ਜੋ ਕਿਸੇ ਵਸਤੂ ਦਾ ਜੋ ਜੋ ਲਾਇਕ ਹੈ,
ਦੇਸ ਭਏ ਗੁਰੂ ਸਭ ਸੁਖਦਾਇਕ,
ਵਸਤੂਆਂ ਸਤਿਗੁਰਾਂ ਨੇ ਪ੍ਰਦਾਨ ਕੀਤੀਆਂ ਨੇ, ਜਿਹਨੂੰ ਜਿਹਨੂੰ ਜੋ ਜੋ ਚਾਹੀਦਾ ਸੀ ਸਭ ਨੂੰ ਦਿੱਤਾ ਹੈ।
ਪ੍ਰਥਮ ਗੁਰੂ ਜੀ ਨੇ ਨਗਰ ਵਸਾਏ,
ਪਹਿਲੇ ਸਤਿਗੁਰਾਂ ਨੇ ਨਗਰ ਵਸਾਏ ਨੇ, ਵੱਡੇ ਸਤਿਗੁਰਾਂ ਨੇ,
ਜਿਵੇਂ ਉਸ ਪਏ ਸਮਦਾਏ,
ਉਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਨਗਰ ਵਸਾਇਆ, ਉਸੇ ਤਰ੍ਹਾਂ ਮਹਾਰਾਜ ਜੀ ਨੇ ਵੀ ਉਹੀ ਸਹੂਲਤਾਂ ਨਗਰ ਦੇ ਲੋਕਾਂ ਨੂੰ ਦਿੱਤੀਆਂ ਨੇ ਜੋ ਵੱਡੇ ਸਤਿਗੁਰੂ ਜੀ ਦਿੰਦੇ ਰਹੇ ਨੇ।
ਹੁਣ ਸਤਿਗੁਰੂ ਨੇ ਜੇ ਧਾਮਨ ਕੇਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਕਾਨਾਂ ਵਾਸਤੇ
ਨੀਵੀ ਨੀਵ ਖੁਦਾ ਇੱਕ ਨੇਰੇ,
ਡੂੰਘੀ ਨੀਵ ਖੁਦਾ ਕੇ ਸਤਿਗੁਰਾਂ ਨੇ ਆਪਣੇ ਸੋਹਣੇ ਮਹਿਲ ਉਸਾਰੇ ਹਨ।
ਖਰੇ ਹੋਏ ਕਰ ਜੁਗ ਸੁਪਤਾਏ, ਨਕੇਤ ਸੁਖਦਾਏ,
ਵਾਸਤੇ ਜਿਹੜੇ ਮਕਾਨ ਸਤਿਗੁਰਾਂ ਨੇ ਨਕੇਤ ਵਾਸਤੇ ਘਰ ਵਾਸਤੇ ਬਣਵਾਏ ਨੇ, ਪਹਿਲਾਂ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਆਪ ਦੱਸਿਆ, ਨਕਸ਼ਾ ਪਾਈ, ਇੱਥੇ ਆਹ ਮਕਾਨ ਬਣਾਓ, ਏਦਾਂ ਇੱਥੇ ਆਹ ਕਮਰਾ ਬਣਾਓ, ਸਾਰੇ ਮਕਾਨਾਂ ਦੀ ਡੂੰਘੀ ਨੀਂਹ ਖੁਦਾ ਕੇ ਸਤਿਗੁਰੂ ਮਹਾਰਾਜ ਜੀ ਨੇ ਆਪ ਕਾਰੀਗਰਾਂ ਨੂੰ ਨਕਸ਼ਾ ਦੱਸਿਆ ਹੈ।
ਸੁਣ ਕਾਰੀਗਰ ਲੱਗੇ ਉਸਾਰਨ,
ਦੀ ਆਗਿਆ ਸੁਣ ਕੇ ਕਾਰੀਗਰ ਉਸੇ ਤਰ੍ਹਾਂ ਉਸਾਰੀ ਕਰਨ ਲੱਗੇ।
ਸੁੰਦਰ ਘਰ ਸਮੇਤ ਵਿਸਤਾਰਨ,
ਬੜੇ ਸੋਹਣੇ ਘਰ ਵਸਣ ਲੱਗੇ, ਸੁੰਦਰ ਨਗਰ ਵਸਣ ਲੱਗੇ।
ਇੱਕ ਧਰਮ ਵਿਸ਼ਾਲਾ ਬਦੀ ਬਣਾਏ, ਜਿਸ ਮੈਂ ਸੰਗਤ ਉਤਰੇ ਆਏ,
ਹੁਣ ਗੁਰੂ ਨਗਰੀ ਹੈ ਕਿ ਗੁਰੂ ਸਥਾਨ, ਅੱਜ ਕੱਲ ਗੁਰਦੁਆਰਾ ਕਹਿੰਦੇ, ਪਹਿਲਾਂ ਧਰਮਸ਼ਾਲ ਕਹਿੰਦੇ ਸੀ। ਮਹਾਰਾਜ ਜੀ ਨੇ ਇੱਕ ਬੜੀ ਸੁੰਦਰ ਵੱਡੀ ਧਰਮਸ਼ਾਲਾ ਬਣਵਾਈ, ਜਿਹਦੇ ਚ ਸਾਰੀਆਂ ਸੰਗਤਾਂ ਦਾ ਉਤਾਰਾ ਹੋ ਸਕੇ, ਸੋਹਣੀ ਧਰਮਸ਼ਾਲਾ ਮਹਾਰਾਜ ਜੀ ਨੇ ਬਣਵਾਈ।
ਰਾਖੇ ਦਰ ਅਨੇਕ ਚੋਂ ਓਰ,
ਚਾਰੇ ਪਾਸੇ ਸੁੰਦਰ ਦਰਵਾਜੇ ਰੱਖੇ ਨੇ ਤਾਂ ਜੋ ਹਵਾ ਵਿਚ ਆਉਂਦੀ ਜਾਂਦੀ ਰਹੇ, ਵਿਚ ਰੋਸ਼ਨੀ ਦਾ ਪ੍ਰਬੰਧ ਚੰਗੀ ਤਰ੍ਹਾਂ ਹੋ ਸਕੇ।
ਮੈਂ ਸਮੀਰ ਕੀ ਲੋੜ,
ਕਿਉਂਕਿ ਜੇ ਗਰਮੀ ਹੋਵੇ ਤੇ ਹਵਾ ਚੱਲੇ, ਕਹਿੰਦੇ ਇਸ ਤਰ੍ਹਾਂ ਦੇ ਦਰਵਾਜੇ ਰਖਵਾਏ ਨੇ।
ਇੱਕ ਦਰ ਕੇ ਕੇਤਕ ਬਣਵਾਏ, ਇਸ ਪ੍ਰਕਾਰ ਪੁਰ ਗੁਰ ਵਸਾਏ,
ਕਈ ਮਕਾਨ ਜਿਹੜੇ ਸਨ ਇੱਕ ਦਰਵਾਜੇ ਵਾਲੇ, ਕਈ ਕਮਰੇ ਸਨ ਜਿਨ੍ਹਾਂ ਦਾ ਇੱਕੋ ਇੱਕ ਦਰਵਾਜਾ ਬਣਾਇਆ, ਕਈਆਂ ਦੇ ਕਈ ਕਈ ਦਰਵਾਜੇ ਬਣਵਾਏ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸੋਹਣਾ ਨਗਰ ਅਨੰਦਪੁਰ ਸਾਹਿਬ ਵਸਾਇਆ।